एक ओंकार सतनाम करता पुरुख निर्भो निर्वैर अकाल मुहूर्त अजोनि सैभं गुरुप्रसाद हर अमृत वेले वत्ते का बीजिया भगत खाए खर्च रहे निखुटे नाही अमृत वेला सच नाम वड़े आई विचार। धन गुरु ग्रंथ साहिब जी महाराज दी बाणी ने अमृत वेले दी अपनी एक महानता अपने बोलां विच अपने शब्दां विच दर्शाई है। दरअसल देखा जाए प्रकृति ने जो साढ़े शरीर की यह सिरजना की है इस दे च रुत दा ते वक्त दा अपना प्रभाव है। मौसमी फिजां चारों पासे प्राकृतिक मंडल उदास दिखाई देता है। झड़ रहे ने पत्ते और चल रही ने हवावां डोल दिया शाखा अपना शिंगार बदल रही ने उदास दिखाई दे रही नगन दिखाई दे रही ने ये शाखा दरख्तां दी हो बहु मनुख ते मन की प्रकृति भी कुछ इस तरह जो है देखने को मिलती है। जर्रा जर्रा पत्ता पत्ता खिड़िया होया है। मौसमी बहार है। धरती ने मानो बड़ा सुंदर शिंगार कीता है किधरे पीले रंग दा किधरे गुलाबी रंग दा किधरे चिट्टे रंग दा इतने सुंदर शिंगार में वस्त्र धरती दा चप्पा चप्पा सुहावना हो जांदा है। ए मौसमी बहार मनुख दे मन दे उते भी अपना एक खास असर पांदा। गर्मी दी रुत आ गई है। मन दी हालत कुछ और हो गई है। ठंड आ गई है। शरीर ठिठर रहा है तो रुत तो और समय तो मन प्रभावित है तन प्रभावित है। सर्दी आ गई है सानू कपड़े बदलने पैंदे ने मोटे कपड़े गर्म कपड़े लबने पैंदे ने और गर्मी मजबूर कर देंदी है गर्म कपड़िया नू एक पासे करन ते। हू बहू जो समा है दिन दे चार पैर रात दे चार पैर जिथे रुत दा असर है मौसम दा तन ते मन ते असर है उथे चार पैरां दा जिसनू समा कहिंदे ने वक्त कहिंदे ने इस दा भी मन दे उते तन दे उते अपना प्रभाव है। आदि काल तो संत जना दी पकड़ दिच आई एक गल कि रात का जो चौथा पैर है अगर मनुख समय सिर वाकई रात दे पहले पैर दे अंत होंदे होंदियां सो गया तो शरीर दी नींद रात दे चौथे पैर दे आरंभ होंदियां संपूर्ण हो जांदी है। अखां खुल जांदियां। ये गल वखरी है अगर मनुख समय दे मुताबिक सुता नहीं तो फिर मुश्किल है कि अमृत वेले ए उठ सके। वक्त सिर सौं गया नियम पूर्वक तो प्रकृति जगा देंदी है। असी देखदे हां प्रकृति पंछियां नू जगा देंदी है पशुआं नू जगा देंदी है क्योंकि उन्हां दी नींद स्वाभाविक है प्राकृतिक है। रात दे पहले पैर दे अंत होंदे आउंदियां चिड़ियां पंछी पशु करीबन करीबन सो जांदे ने। रात दा चौथा पैर आरंभ होया है चहचहांदे हुए पंछी उठ बैठदे ने गऊआं उठ बैठदियां ने बछड़े बोलन लग पैंदे ने गऊआं दे। सारे दा सारा पशु पक जगत समय तो प्रभावित है। वक्त सुलांदा है वक्त जगा देंदा है। मनुख ने अपनी नींद नू प्राकृतिक नहीं रहन दिता और किधरे किधरे अपने जागण नू भी प्राकृतिक नहीं रहन दिता। ویسے تے دیکھیا جائے ایدا کھان پان پیران بھی پراکرتک نیم دے مطابق نہیں ہے۔ یہی کارن ہے کہ جیسے منک پرکرتی تو دور ہوندا گیا پرماتما تو بھی دور ہوندا گیا۔ پرماتما دے نکٹ آن لئی اس نو پرکرتی دے نکٹ آنا ہی پئے گا، پرکرتی دے پربھاو نو قبول کرنا ہی پئے گا اور اودی نیماولی نو زندگی دا انگ بنانا ہی پئے گا۔ تو بہت پرانے سمے تو جو ادھیاتمک چنتن کردے سن ہر وقت من نال جنہ دی گھول رہندی سی، من دی سادھنا تے تل تے جین والے انترمکھی پرش انہ دی پکڑ دے چایا رات دا چوتھا پیر بھجن لئی بڑا سہائک ہے، بہت سہائک ہے، مدد کردا ہے۔ کنج نے ڈھنگ نال بھوجن کیتا ہوئے رات نو تو بھوجن آلس پیدا کر کے نیند لے آؤں دا ہے، اے نیند اس بھوجن نو پچا دیں دیئے اور جب نیند پورن طور تے پچا دیں دیئے بھار ہلکا آؤں دا ہے، آلس مدھم آؤں دا ہے، اے جاگ پیندا ہے۔ دوبارہ شریر نو بھوجن دی لوڑ ہے تے ہن شریر نو بھجن دی بھی لوڑ ہے، من بھجن بھی چاہندا ہے۔ اس سما کہندے نے سو لکمے دن دے تے ایک لکما صبح دا، ساری دن دی سادھنا تے امرت ویلے دے ایک پل دی سادھنا برابر ہو جاندی، سما مدد کردا ہے۔ دھن گرو نانک دیو جی مہاراج تے صاف کہندے نے جے ایک ہوئے تا اگوے رتی ہوں رت ہوئے، ایک تے بیج ٹھیک ہوئے مکمل ہوئے پر بیجن والی رت بھی تے چاہی دی ہے۔ موسم دے انکول جو کسان بیج نہیں بیجدا صحیح ڈھنگ نال او پرفلت بھی نہیں ہوندا، او پورن فصل نال اپنے گھر دے کوٹھے بھر بھی نہیں سکے گا۔ تو اے جو رات دا چوتھا پیر ہے اس نو ساڈے دیش دی پراچین سناتنی رشیاں نے کہا اے برہم مہورت ہے، برہم دے چنتن دا سمے ہے، برہم نال جڑن دا وقت ہے۔ اس نو دھن گرو نانک دیو جی مہاراج نے امرت ویلا آکھیا، ایسا سما جد امرت دی برشا ہو رہی ہے۔ اس نو اسلام دے مہان بانی محمد صاحب نے کیا علل صبح، اللہ دی صبح، اللہ دی سویر، او صبح جو سبھاوک اللہ نو چیتے کرا دیں دیئے۔ تھوڑی جیاں بھی کسے منک دے اندر انتر مکھی ہون دی جاگرتی ہے تو اے سما بہت مدد کردا ہے، بہت مدد کردا ہے۔ دھن گرو رامداس جی مہاراج دا فرمان ہر امرت ویلے وتھے کا بیجیا بھگت کھائے خرچ رہے نکھکتے نہ، انتش کرن دی دھرتی دیچ جو امرت ویلے نام دا بیج بو چھڑدا ہے برکتا نال جھولیاں بھر جاندیاں نے، او لوک پرلوک اپنا سہیلا کر لیندا ہے۔ اس سمے جو جاگے ہے اور اس سمے جو بندگی وچ لین ہویا ہے دنیا بھر دے بندگی دے پگے ہوئے پرش سنت جن اس صادق تو فدا جاندے نے، اوتاری پرش بھی جو ہے صدقے جاندے نے۔ بھائی صاحب بھائی نند لال تے کہندے نے شبد قربان خاکے راہ سنگت دلے گویا ہمیں بس آرزو کرت، ایک کوئی آرزو رہ گئی ہے ہے گردیو امرت ویلے جیڑیاں سنگتاں تھڑے مارگ تے چل پیندیاں نے انہاں دے قدماں دی خاک مینو بنا، او قدم بڑے پاون نے، او چال بلی مہان ہے، امرت ویلے دی چال گرو دی طرف دراصل پرماتما دی چال ہے، ایک پرماتما دی طرف چلنا ہے اور ایک پرماتما تک پہنچن دا ایک مہان وسیلہ ہے۔ بھائی صاحب بھائی نند لال تے ایتھے تک کہندے نے تھوڑی جی اویں جس کسے دے اندر جاگرتی پیدا ہوئی ہے اس نے ایک گل سمجھ لئی ہے کہ امرت ویلے جو ستا رہ گیا ہے مانو اُدی نیند حرام ہے، او حرام سویا ہے۔ بیداری است زندگی، اے صاحبان شوق، گویا حرام کردن آئندہ خواب صبح۔ تھوڑی جی بھی بیداری جاگرتی کسی دے اندر پیدا ہوئی ہے، اس منک نے آئندہ دے واسطے امرت ویڈے دا سونا مانو حرام کر چھڑ دا ہے، بھاو نہیں سوندا، سواوک او جاگدا ہے اور امرت ویلے تو لاب اٹھاندا ہے، اس سمے تو لاب اٹھاندا ہے۔ بھائی گرداس جی تے ایک پرارتھنا کر دین اکال پورکھ دے اگوں، آپ کہندے نے نک سسلو سگل انگ روم روم کر، کاٹ کاٹ سکھن کے چرن پر واری ہے۔ ہے پری پورن پرماتما، من دی اے بھاو دشا بنی ہے کہ پیر دی انگلیاں دے ناخن تو لے کے سر دے کیساں تک نک سسلو سگل انگ روم روم کر، سمچے شریر دے روم روم دے ٹکڑے کر دیتے جان میرے شریر دے، میری اے چاہت میری اے منگ پھر اینا ٹکڑیاں نو کی کریے، کاٹ کاٹ سکھن کے چرن پرواریے، اینا نو کٹ کٹ کے پرزا پرزا کر کے گرو کے جو سکھ نے انہاں دے قدماں تو صدقے کرو، اتھے نچھاور کرو، پھر بھی آخر ماس دے ٹکڑے تے بچن گے، کی کریے۔ آپ اگاں چل کے کہنے نے اگن جرائے تاہیں پیسن پسائے، لے اڑے پون ہوئے انک پرکاریے۔ پھر میرے ماس دے ٹکڑیاں نو جلا دینا، بچیاں رین جو ہڈیاں انہاں نو پی دینا، پھر پون رانی دے چرنا چ بینتی کرنی، جودڑی کرنی میری راکھ نو تے ہڈیاں دے زریاں نو اڑا کے لے جائے۔ آپ کہندے نے اگن جرائے تاہیں پیسن پسائے، لے اڑے پون ہوئے انک پرکاریے۔ تو پون اڑا کے لے جائے، آخر پون ہر وقت تس خاک نو اور ہڈیاں دے چورے نو اپنے کول رکھ نہیں سکتی، کدرے نہ کدرے تے سٹے گی۔ تو بھائی جی کہنے ہاں ہاں اے سٹے، پر کتھے سٹے ہے؟ جت کت سکھ پگ دھرے گرو پنتھ پرات، تاہوں تاہوں مارگ میں بھسم کو ڈاریے۔ جدر کدرے کسی بھی شہر دے کسی بھی قصبے چ کسی بھی تھان تے سکھ امرت ویلے اٹھ کے ستسنگ دی طرف چل پیا ہے، پمن رانی نو کہنا میری ماس دی خاک تے ہڈیاں دے چورے نو اس دے قدماں دے چوچھاوے، اس دے رستے دے چوچھاوے۔ جت کت سکھ پگ دھرے گرو پنتھ پرات، تاہوں تاہوں مارگ میں بھسم کو ڈاریے، دہتہ پد پاوکت چرن لیو لاگی رہے، دیا کے دیال موہے پتت ادھاریے۔ اے پری پورن پرماتما، اس طریقے نال میں پتت دا بھی ادھار ہو جائے گا۔ دراصل امرت ویلے گرو دی دشا اور جان والے منک دے قدم اتینت پاون نے مہان ہے، چاہو نال امنگ نال جو سمے ستسنگ دی طرف چل پیا ہے، جڑ کے کیرتن سن رہے ہے یا بیٹھ کے واہگرو من دا جپ کر رہے ہے، دیوی دیوتے اس تو فدا جاندے نے، قربان جاندے نے، صدقے جاندے نے۔ بھائی گرداس جی نے اس سمبندھ وچ جو ایک پوڑی دی رچنا کیتی ہے، بیش قیمت ہے اور بے مثال ہے۔ آپ کہندے نے چرنوں دکھ ہوئے سرسری، تج بے کنٹ جگت وچ آئی، سرسری گنگا۔ مت اے کہہ رہی ہے कि गंगा ब्रह्मे दे करमंडल दा जल है, विष्णु दे चरणा दा जल है, शंकर दियां जटावां दा जल है। ऐसा साडे देश दे प्रचलन है इस मिथ दा। करमंडल दा पानी विष्णु दे चरणा ते डोले है ब्रह्मे ने, ए जल आण के गिरे है शंकर दियां जटावां च और उस दे चों ए निकली गंगा दी धार। ठीक जैसे गंगोत्री बहुत उच्ची एक चोटी जद निकल दी है, धारा छोटियां छोटियां जी लगदियां ने वाकई जैसे शंकर दियां जटावां, और उना दे चों टपकदा होया ए बूंद बूंद गंगा दा जल। खैर इस मिथ नू जो रूप दिता है भाई साहब भाई गुरदास जी ने वो काबले सुनीद है। चरणों दुख होए सुरसरी तज बैकुंठ जगत विच आई, 900 नदी 99 68 तीरथ अंग समाई। इस पृथ्वी देते 12 मास वगण वालियां नदियां भाई गुरदास जी की गिनती के मुताबिक 999 ने, एक घट हजार जो 12 मास दरिया बगदे ने। भाई जी कहने ने 999 नदियां दे चों गंगा सिरमौर है, उसदे जल दी अपनी खूबी है। हर नदी दा जल अलग अलग है, हर थां दी वायु अलग अलग है, हर जगह रेत दे जर्रे अलग तासीर रखदे ने। यही कारण है कि जद कदी किसे दा कोई रोग औषधियां नाल ठीक ना होवे तो पुराने हकीम कह दिता करदे सन तू आबो हवा बदल ले, पानी बदल ले, हवा बदल ले, टिकाणा बदल ले। और ऐसा देखण दे चाया है वाकई टिकाणे दे बदल दया आब हवा दे बदल दया वो तंदुरुस्त होया है, वो ठीक होया है। हवा किसे शरीर लई अमृतमई हो सकती है, जल किसे शरीर लई अमृतमई हो सकता है। गंगा दा जल शरीर लई इतना लाभकारी मनिया गया कि प्राचीन जो वैद सन हकीम सन शरीर शास्त्री सन उना दी रसना तो निकले ते अमृत है, इत शरीर लई लाभकारी है। दरअसल आत्म चिंतन करन लई अगर शरीर ठीक नहीं तो फिर मन दा आत्म चिंतन करना भी कठिन है, औखा है। शरीर दा स्वस्थ होना लाजमी एक शर्त है। ती शरीर नूं स्वस्थ रखण देच गंगा दा जल वाकई अमृत दा ही कम करदा सी, एक महान औषधि दा कम करदा सी। बहुत सारियां खूबियां इस विच देखियां गईयां। जड़ी बूटियां नाल स्पर्श करदी होई ए धारा जद मैदानी इलाके विच आउंदी है तो जड़ी बूटियां दा रस ते उनां दी तासीर भी लेके आउंदी है। जद इसका कोई पान करदा इस जल दा तो शरीर नवा नरोआ हुंदा है, शरीर दे इस जल दा अमृतमई प्रभाव पैंदा है। एक गल वखरी है, उस जमाने च कहा गया सी इस दे कपड़ा निचोड़ना और थुक सुटना महापाप है, जबकि अब बड़े बड़े शहरां दे गटर इस गंगा दे पै रहे ने, महापाप व्यापक पद्धर ते हो रहा है, महान गुनाह व्यापक पद्धर ते हो रहा है। अमृतमई जल नूं किसे हद तक विष बनाया जा रहा है। मनुख ने जैसे अपना जीवन विष बना लिया है, ए अमृतमई हवा नूं अमृतमई जल नूं थां थां ते विष बनाण दे जो है तुलिया होया है। किधरे दी हवा खराब कीती और किधरे नदी नालियां दे जल दे प्रवाह नूं इसने खराब कीता है, गंदा कीता है, मलिन कीता है। खैर ए एक अलग विषय है, ए जल अमृतमई है। इस वास्ते भाई साहब भाई गुरदास जी कहंदे ने 999 नदियां दे चों गंगा सिरमौर है, 900 नदी 99 68 तीरथ अंग समाई। 68 तीरथ ਇਸ ਦੇ ਕਿਨਾਰੇ ਤੇ ਬਣੇ ਹੋਏ ਨੇ ਦੇਵ ਪ੍ਰਯਾਗ, ਰੁਦਰ ਪ੍ਰਯਾਗ, ਕਰਨ ਪ੍ਰਯਾਗ, ਰਿਸ਼ੀਕੇਸ਼, ਹਰਿਦਵਾਰ, ਬਨਾਰਸ, ਪ੍ਰਯਾਗਰਾਜ ਦਾ ਸੰਗਮ ਇਤਿਹਾਸਕ ਛੋਟੇ ਵੱਡੇ ਤੀਰਥ ਇਸ ਦੇ ਤੱਟ ਤੇ ਬਣੇ ਹੋਏ ਨੇ। ਤੀਰਥਾਂ ਦੀ ਸ਼ੋਭਾ ਇਹ ਬਣੀ ਹੋਈ ਹੈ। ਤੀਰਥ ਗੰਗਾ ਦੇ ਤੱਟ ਤੇ ਸਵਾਇਮਾਨ ਦਿਸ ਰਹੇ ਨੇ। ਥਾਂ ਥਾਂ ਤੇ ਤੀਰਥਾਂ ਤੇ ਜਾ ਕੇ ਲੋਕੀ ਆਪਣਾ ਤਨ ਮਨ ਇਸ਼ਨਾਨ ਦੁਆਰਾ ਸਹੀ ਕਰਨ ਦੀ ਕੋਸ਼ਿਸ਼ ਵਿਚ ਲਗੇ ਰਹਿੰਦੇ ਨੇ। ਤੋ ਭਾਈ ਜੀ ਕਹਿੰਦੇ 68 ਤੀਰਥ ਗੰਗਾ ਦੇ ਤੱਟ ਤੇ ਬਣੇ ਹੋਏ ਨੇ। 68 ਤੀਰਥ ਅੰਗ ਸਮਾਈ ਤੇ ਲੋਕੀ ਪਰਵਾਨ ਹੈ ਮਹਾਦੇਵ ਲੈ ਸੀਸ ਚੜਾਈ। ਇਸ ਦੀ ਮਹਿਮਾ ਤਿੰਨ ਲੋਕਾਂ ਵਿਚ ਹੈ ਔਰ ਸ਼ਿਵ ਜੀ ਨੇ ਇਸ ਨੂੰ ਆਪਣੇ ਮਸਤਕ ਦੀ ਥਾਂ ਦਿੱਤੀ। ਦੇਵੀ ਦੇਵ ਸਰੇਵੜੇ ਜੈ ਜੈ ਕੌਰ ਬੜੀ ਬੜਿਆਈ। ਬੜੀ ਮਹਿਮਾ ਹੈ, ਬੜੀ ਉਪਮਾ ਹੈ। ਦੇਵੀ ਦੇਵਤੇ ਤੱਕ ਉਪਾਸ਼ਨਾ ਕਰਦੇ ਨੇ, ਨਮਸਕਾਰ ਕਰਦੇ ਨੇ। ਜਦ ਵਗਦਾ ਹੋਇਆ ਇਤਨਾ ਅੰਮ੍ਰਿਤਮਈ ਜਲ, ਇਤਨੀ ਵੱਡੀ ਧਾਰਾ, ਤੋ ਦਿਸ ਪੈਂਦਾ ਪ੍ਰਭੂ ਦੀ ਬਹੁਤ ਵੱਡੀ ਬਖਸ਼ਿਸ਼, ਬਹੁਤ ਵੱਡੀ ਰਹਿਮਤ। ਕਹਿੰਦੇ ਨੇ ਸਾਲਾਂ ਬੱਦੀ ਵੀ ਗੰਗਾ ਦਾ ਜਲ ਬੋਤਲਾਂ ਚ ਰੱਖ ਦੇਈਏ ਗੰਦਾ ਨਹੀਂ ਆਉਂਦਾ, ਬਦਬੂਦਾਰ ਨਹੀਂ ਆਉਂਦਾ, ਉਹ ਆਪਣੀ ਅਸਲੀਅਤ ਗਵਾਉਂਦਾ ਨਹੀਂ। ਐਸੀ ਇੱਕ ਔਸ਼ਧੀ ਹੈ, ਜੈਸੇ ਜੈਸੇ ਉਹ ਪੁਰਾਣਾ ਹੁੰਦਾ ਜਾਏ ਉਹਦੇ ਚ ਨਵੀਨਤਾ ਨਿਖਾਰ ਆਉਂਦਾ ਜਾਂਦਾ ਹੈ। ਤੋ ਵਾਕਈ ਇਹ ਜਲ ਜਲ ਨਾ ਹੋ ਕੇ ਅੰਮ੍ਰਿਤ ਹੈ। ਲੇਕਿਨ ਹੁਣ ਭਾਈ ਸਾਹਿਬ, ਭਾਈ ਗੁਰਦਾਸ ਜੀ ਜੋ ਆਪਣਾ ਨਜ਼ਰੀਆ ਅੰਕਿਤ ਕਰਦੇ ਨੇ, ਉਹ ਵੀ ਆਪਣੀ ਮਹਾਨਤਾ ਰੱਖਦਾ ਹੈ। ਸਣ ਗੰਗਾ ਬੈਕੁੰਠ ਲਖ, ਲਖ ਬੈਕੁੰਠ ਨਾਥ ਲਿਵਲਾਈ। ਇੱਕ ਗੰਗਾ ਨਹੀਂ ਲੱਖਾਂ, ਔਰ ਇੱਕ ਬ੍ਰਹਮੇ ਦੇ ਕਰਮੰਡਲ ਦਾ ਜਲ ਨਹੀਂ ਲੱਖਾਂ ਬ੍ਰਹਮੰਡ ਹੈ ਕਰਮੰਡਲ ਦਾ ਜਲ ਜੋ ਬ੍ਰਹਮੇ ਦੇ ਹੱਥ ਵਿਚ ਹੋਵੇ। ਇੱਕ ਸ਼ਿਵ ਜੀ ਨਹੀਂ ਲੱਖਾਂ ਹੀ ਸ਼ਿਵ ਜੀ ਦੇ ਮਸਤਕ ਦਾ ਜਲ, ਔਰ ਇੱਕ ਵਿਸ਼ਨੂੰ ਨਹੀਂ ਲੱਖਾਂ ਹੀ ਵਿਸ਼ਨੂੰ ਦੇ ਚਰਨਾਂ ਦਾ ਜਲ। ਸਣ ਗੰਗਾ ਬੈਕੁੰਠ ਲਖ, ਔਰ ਇੱਕ ਬੈਕੁੰਠ ਨਹੀਂ ਲੱਖਾਂ ਬੈਕੁੰਠ, ਲੱਖਾਂ ਗੰਗਾ, ਲੱਖਾਂ ਵਿਸ਼ਨੂੰ ਦੇ ਚਰਨਾਂ ਦਾ ਜਲ, ਲੱਖਾਂ ਹੀ ਸ਼ਿਵ ਜੀ ਦੇ ਮਸਤਕ ਦਾ ਜਲ, ਔਰ ਲੱਖਾਂ ਹੀ ਬ੍ਰਹਮਿਆਂ ਦੇ ਕਰਮੰਡਲਾਂ ਦਾ ਜਲ। ਸਣ ਗੰਗਾ ਬੈਕੁੰਠ ਲਖ, ਲਖ ਬੈਕੁੰਠ ਨਾਥ ਲਿਵਲਾਈ। ਸਾਧੂ ਧੂਰ ਨ ਪੁਜਨੇ, ਸਾਧ ਸੰਗਤ ਸਤਗੁਰ ਸ਼ਰਨਾਈ। ਅੰਮ੍ਰਿਤ ਵੇਲੇ ਸਤਸੰਗ ਵਿਚ ਬੈਠ ਕੇ ਜੋ ਆਪਣੇ ਮਨ ਦੀ ਸਾਧਨਾ ਕਰ ਰਿਹਾ ਔਰ ਸੁਰਤ ਸ਼ਬਦ ਦੇ ਜੋੜ ਕੇ ਬੈਠਾ ਹੈ, ਭਾਈ ਗੁਰਦਾਸ ਜੀ ਕਹਿੰਦੇ ਨੇ ਉਸਦੇ ਕਦਮਾਂ ਤੋਂ ਲੱਖਾਂ ਗੰਗਾ ਕੁਰਬਾਨ ਕੀਤੀਆਂ ਜਾ ਸਕਦੀਆਂ, ਸਦਕੇ ਕੀਤੀਆਂ ਜਾ ਸਕਦੀਆਂ। ਉਹ ਇਤਨਾ ਮਹਾਨ ਹੈ, ਸਿਰਫ ਸਤਿਗੁਰ ਦੀ ਬਾਣੀ ਤੇ ਖੁੱਲ ਕੇ ਕਹਿੰਦੀ ਹੈ, ਜਨ ਕੇ ਚਰਨ ਤੀਰਥ ਕੋਟ ਗੰਗਾ। ਐਸਾ ਜੋ ਪੁਰਸ਼ ਹੈ ਉਹਦੇ ਚਰਨਾਂ ਦੀ ਜਿਹੜੀ ਧੂੜ ਹੈ, ਮਾਨੋ ਕਰੋੜਾਂ ਗੰਗਾ ਦਾ ਇਸ਼ਨਾਨ ਹੈ। ਉਸਦਾ ਆਤਮ ਚਿੰਤਨ ਅੰਮ੍ਰਿਤ ਵੇਲੇ ਦਾ ਚਰਨ ਜਿੱਥੇ ਰੱਖੇਗਾ, ਰੇਤ ਦੇ ਜ਼ਰਿਆਂ ਨੂੰ ਅਕਸੀਰ ਬਣਾ ਦੇਗਾ। ਇਤਨੀ ਮਹਾਨਤਾ ਹੈ ਉਸ ਸਮੇਂ ਸਾਧਨਾ ਕਰਨ ਦੀ। ਦੇਖਿਆ ਜਾਏ ਪੰਛੀਆਂ ਦੇ ਖੂਬਸੂਰਤ ਨਗਮੇ ਹੈ ਉਸੇ ਸਮੇਂ ਸੁਣਨ ਨੂੰ ਮਿਲਦੇ ਨੇ, ਚਹਿਚਹਾਟ, ਕਲੋਲ, ਖੇੜਾ ਤੇ ਖੁਸ਼ੀ। ਐਸੇ ਸਮੇਂ ਅਗਰ ਕੋਈ ਸੁੱਤਾ ਰਹਿ ਗਿਆ ਤਾਂ ਉਸ ਤੋਂ ਜ਼ਿਆਦਾ ਹੋਰ ਕੋਈ ਬਦਕਿਸਮਤ ਨਹੀਂ ਹੈ। ਔਰ ਉਸ ਸਮੇਂ ਜੋ ਉੱਠ ਬੈਠਾ ਆਤਮ ਚਿੰਤਨ ਲਈ ਰੂਹੇ ਜ਼ਮੀਨ ਵਿਚ, ਉਸ ਤੋਂ ਜ਼ਿਆਦਾ ਖੁਸ਼ਕਿਸਮਤ ਲੱਭਣਾ ਵੀ ਔਖਾ ਹੈ। ਉਹ ਮਹਾਨ ਖੁਸ਼ਕਿਸਮਤ ਮਨੁੱਖ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਪਰਿਪੂਰਨ ਪਰਮਾਤਮਾ ਦੇ ਚਰਨਾਂ ਦੇ ਸਭ ਤੋਂ ਵੱਡੀ ਜਿਹੜੀ ਭੇਟ ਹੈ ਉਹ ਭੇਟ ਅੰਮ੍ਰਿਤ ਵੇਲਾ ਹੀ ਹੈ। ਬਸ ਉਸ ਸਮੇਂ ਨੂੰ ਤੂੰ ਪਰਮਾਤਮਾ ਦੇ ਅੱਗੋਂ ਰੱਖ ਭਾਵ, ਉਹ ਸਮਾਂ ਪਰਮਾਤਮਾ ਲਈ ਹੈ। ਧਨ ਕਮਾਉਣ ਦਾ ਅਲੱਗ ਵਕਤ, ਭੋਜਨ ਛਕਣ ਦਾ ਅਲੱਗ, ਸਰੀਰਕ ਕਿਰਿਆਵਾਂ ਦੇ ਅਲੱਗ ਸਮੇਂ, ਔਰ ਸਮਾਜਿਕ ਸੰਬੰਧ, ਆਰਥਿਕ ਰਿਸ਼ਤੇ, ਰਾਜਨੀਤੀ ਦਾ ਵੇਲਾ ਇਸ ਦੇ ਲਈ ਆਪਣੇ ਆਪਣੇ ਸਮੇਂ ਨੇ, ਪਰ ਰਾਤ ਦਾ ਚੌਥਾ ਪੈਰ ਪ੍ਰਭੂ ਨਾਲ ਮਿਲਣ ਦਾ ਸਮਾਂ ਹੈ, ਈਸ਼ਵਰ ਨਾਲ ਜੁੜਨ ਦਾ ਸਮਾਂ ਹੈ। ਇਸ ਸਮੇਂ ਨੂੰ ਤੂੰ ਈਸ਼ਵਰ ਦੇ ਹੀ ਅਰਪਣ ਕਰ, ਪ੍ਰਭੂ ਦੇ ਅਰਪਣ ਕਰ। ਇਹ ਸਮਾਂ ਆਪਣੇ ਕੋਲ ਨਾ ਰੱਖੀ, ਸੁੱਤਾ ਨਾ ਰਹਿ ਜਾਈ, ਉੱਠ ਉਸ ਸਮੇਂ। ਔਰ ਇਹ ਉੱਠਣਾ ਇੱਕ ਬੰਦਗੀ ਹੈ, ਉੱਠਣਾ ਇੱਕ ਇਬਾਦਤ ਹੈ। ਇਹੀ ਕਾਰਨ ਹੈ ਕਹਿ ਦਿੱਤਾ ਗਿਆ ਇਹ ਸੁਬਹ ਸੁਬਹ ਅੱਲਾ ਦੀ ਹੈ, ਇਹ ਸੁਬਹ ਇਹ ਸਵੇਰ ਇਹ ਮਹੂਰਤ ਬ੍ਰਹਮ ਹੈ, ਇਹ ਸਮਾਂ ਅੰਮ੍ਰਿਤ ਵੇਲਾ ਹੈ, ਅੰਮ੍ਰਿਤ ਦੀ ਵਰਖਾ ਹੋ ਰਹੀ ਹੈ। ਦਰਅਸਲ ਕਹਿੰਦੇ ਨੇ ਉਸ ਸਮੇਂ ਮਾਇਆ ਸੁੱਤੀ ਪਈ ਹੁੰਦੀ ਹੈ। ਮਾਇਆ ਦੇ ਸੁੱਤੇ ਰਹਿਣ ਤੋਂ ਮੁਰਾਦ ਇਹ ਹੈ, ਅਕਸਰ ਲੋਕ ਸੁੱਤੇ ਪਏ ਨੇ ਤਾਂ ਦੁਨੀਆਂ ਜੇ ਸੁੱਤੀ ਪਈ ਹੈ ਤਾਂ ਬੋਲ ਵੀ ਬੰਦ ਨੇ। ਕਰੀਬਨ ਕਰੀਬਨ 90% ਜੋ ਮਨੁੱਖ ਦੇ ਬੋਲ ਹੁੰਦੇ ਨੇ ਸਮਾਜਿਕ ਆਉਂਦੇ ਨੇ, ਆਰਥਿਕ ਆਉਂਦੇ ਨੇ, ਰਾਜਨੀਤਿਕ ਆਉਂਦੇ ਨੇ, ਔਰ ਉਨ੍ਹਾਂ ਬੋਲਾਂ ਦੇ ਨਾਲ ਵਾਤਾਵਰਣ ਮਲੀਨ ਹੁੰਦਾ ਹੈ। ਉਨ੍ਹਾਂ ਬੋਲਾਂ ਦੀਆਂ ਤਰੰਗਾਂ ਚਾਰੋਂ ਪਾਸੇ ਛਾ ਜਾਂਦੀਆਂ ਨੇ। ਨਵੇਂ ਨਵੇਂ ਇਬਾਦਤ ਕਰਨ ਵਾਲੇ ਬੰਦੇ ਨੂੰ, ਧਿਆਨ ਸਾਧਨਾ ਕਰਨ ਵਾਲੇ ਬੰਦੇ ਨੂੰ ਇਹ ਬੋਲ ਔਰ ਉਨ੍ਹਾਂ ਬੋਲਾਂ ਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਨੇ, ਨਾਮ ਜੁੜਨ ਦੇ ਚ ਬਾਧਾ ਖੜੀ ਕਰ ਦੇਂਦੀਆਂ ਨੇ। ਤੋ ਜਗਤ ਤੇ ਸੁੱਤਾ ਪਿਆ, ਇਹ ਤਰੰਗਾਂ ਪੈਦਾ ਨਹੀਂ ਹੋ ਰਹੀਆਂ। ਇਹ ਮਨੁੱਖ ਤੂੰ ਉੱਠ ਬੈਠ, ਆਪਣੇ ਅੰਦਰੋਂ ਅਧਿਆਤਮਿਕ ਤਰੰਗਾਂ ਪੈਦਾ ਕਰ, ਤਾਂ ਕਿ ਪ੍ਰਮਾਤਮਾ ਦੀ ਬਖਸ਼ਿਸ਼ ਜੋ ਬਰਸ ਰਹੀ ਹੈ ਉਹਦਾ ਤੂੰ ਪਾਤਰ ਬਣ ਸਕੇ ਔਰ ਆਪਣੀ ਝੋਲੀ ਦੇ ਜੋ ਹੈ ਪਾ ਸਕੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਨੂੰ ਐਸਾ ਕਿਹਾ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਉੱਠ ਕੇ ਸੱਚੇ ਨਾਮ ਦਾ ਚਿੰਤਨ ਤੇ ਉਸ ਵੱਡੇ ਦੀਆਂ ਵਡਿਆਈਆਂ ਦੀ ਵਿਚਾਰ ਤੂੰ ਕਰ। ਇਹ ਗੱਲ ਵੱਖਰੀ ਹੈ ਕਿ ਦਿਨ ਭਰ ਵੀ ਤੂੰ ਵਿਚਾਰ ਕਰ ਸਕਦਾ ਹੈ, ਪਰ ਉਹ ਤਰੰਗਾਂ ਉਸ ਵਿਚਾਰ ਨੂੰ ਗਹਿਰਾ ਨਹੀਂ ਜਾਣ ਦੇਣਗੀਆਂ ਜੋ ਚਾਰੋ ਪਾਸੇ ਫੈਲੀਆਂ ਹੋਈਆਂ ਨੇ। ਰਾਤ ਨੂੰ ਸਰੀਰ ਵਿਸ਼ਰਾਮ ਦੇ ਜਾਣਾ ਚਾਹੁੰਦਾ ਹੈ ਤੇ ਸਰੀਰ ਦੀ ਚੇਤਨਾ ਸਰੀਰ ਦੀ ਸ਼ਕਤੀ ਸਾਰੀ ਸੁਕੜ ਗਈ ਹੈ, ਮੁਸ਼ਕਿਲ ਹੈ। ਉਸ ਸਮੇਂ ਤੂੰ ਸੰਘਰਸ਼ ਕਰਕੇ ਪ੍ਰਭੂ ਦਾ ਜੋ ਹੈ ਚਿੰਤਨ ਕਰ ਸਕੇ। ਇਹ ਸਮਾਂ ਇਹ ਵਕਤ ਮਦਦ ਕਰਦਾ ਹੈ। ਜੈਸੇ ਪਹਾੜ ਤੇ ਇੱਕ ਮਨੁੱਖ ਨਿਰਭਾਰ ਹੋ ਕੇ ਚੱਲ ਰਿਹਾ ਹੈ, ਪਰ ਇੱਕ ਨੇ ਸਿਰ ਦੇ ਉੱਤੇ ਇੱਕ ਮਣ ਦਾ ਵਜ਼ਨ ਰੱਖਿਆ ਹੋਇਆ ਹੈ, ਤਾਂ ਕਠਿਨ ਹੋਵੇਗਾ ਉਸ ਨੂੰ ਜੋ ਹੈ ਚੜ੍ਹਨਾ। ਅੰਮ੍ਰਿਤ ਵੇਲੇ ਮਨੁੱਖ ਨਿਰਭਾਰ ਹੁੰਦਾ ਹੈ, ਦਿਲ ਦਿਮਾਗ ਤੇ ਕੋਈ ਬੋਝ ਨਹੀਂ ਆਉਂਦਾ। ਉਹ ਸਮਾਂ ਮਦਦ ਕਰਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਦੀ ਮਹਿਮਾ ਗਾਇਨ ਕਰਦੇ ਹੋਇਆਂ ਕਿਹਾ, ਦੁਨੀਆਂ ਦੀਆਂ ਸਾਰੀਆਂ ਬਰਕਤਾਂ ਉਸ ਮਨੁੱਖ ਦੇ ਝੋਲੀ ਵਿੱਚ ਆਉਣ ਪੈਂਦੀਆਂ ਨੇ ਜੋ ਉਸ ਸਮੇਂ ਉੱਠ ਕੇ ਵਾਹਿਗੁਰੂ ਨਾਮ ਦਾ ਅਭਿਆਸ ਕਰਦਾ ਹੈ, ਵਾਹਿਗੁਰੂ ਨਾਮ ਦਾ ਚਿੰਤਨ ਕਰਦਾ ਹੈ। ਇਸ ਚਿੰਤਨ ਦੁਆਰਾ ਉਸ ਦਾ ਪ੍ਰਭੂ ਨਾਲ ਸੰਬੰਧ ਜੁੜਦਾ ਹੈ, ਤੇ ਪ੍ਰਭੂ ਨਾਲ ਸੰਬੰਧ ਜੁੜਨ ਦਾ ਮਤਲਬ ਕੀ ਹੈ? ਮਹਾਂਸ਼ਕਤੀ ਨਾਲ ਸੰਬੰਧ। ਔਰ ਜੈਸੇ ਮਹਾਂਸ਼ਕਤੀ ਨਾਲ ਸੰਬੰਧ ਜੁੜਦਾ ਹੈ, ਮਹਾਂਸ਼ਕਤੀ ਉਸ ਦੇ ਅੰਦਰ ਪ੍ਰਵੇਸ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਈਸ਼ਵਰ ਨਾਲ ਜੁੜਿਆ ਹੋਇਆ ਮਨੁੱਖ ਕਮਜ਼ੋਰ ਨਹੀਂ ਹੋ ਸਕਦਾ। ਤਿੱਥੇ ਜੋਧ ਮਹਾਂਬਲ ਸੂਰ, ਤਿਨਮੇ ਰਾਮ ਰਿਹਾ ਭਰਪੂਰ। ਜਿਨ੍ਹਾਂ ਦੇ ਅੰਦਰ ਰਾਮ ਭਰਪੂਰ ਹੋ ਕੇ ਸਮਾ ਜਾਂਦਾ ਹੈ ਉਹ ਮਹਾਂਬਲੀ ਆਉਂਦੇ ਨੇ, ਯੋਧਾ ਆਉਂਦੇ ਨੇ, ਸੂਰਬੀਰ ਆਉਂਦੇ ਨੇ, ਔਰ ਅੰਮ੍ਰਿਤ ਵੇਲੇ ਦੀ ਇਸ ਬਰਕਤ ਨੂੰ ਪ੍ਰਾਪਤ ਕਰਕੇ ਮਹਾਨ ਯੋਧੇ ਉਹ ਬਣ ਜਾਂਦੇ ਨੇ। ਚੌਥੇ ਪੈਰੇ ਸੁਭਾ ਕੇ ਸੁਰਤਿਆਂ ਉਪਜੇ ਚਾਓ, ਤਿੰਨ ਦਰਿਆ ਵਾਸੂ ਦੋਸਤੀ ਮਨ ਮੁਖ ਸੱਚਾ ਨਾਉ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਜੋ ਗਹਿਰੇ ਤਲ ਦੇ ਪ੍ਰਭੂ ਚਿੰਤਨ ਕਰਨ ਵਾਲੇ ਨੇ, ਵਿਚਾਰਕ ਨੇ, ਦਾਰਸ਼ਕ ਨੇ। ਰਾਤ ਦੇ ਚੌਥੇ ਪੈਰ ਉਹਨਾਂ ਦੇ ਅੰਦਰ ਉਮੰਗ ਪੈਦਾ ਹੋ ਜਾਂਦੀ ਹੈ, ਤਰੰਗ ਪੈਦਾ ਹੋ ਜਾਂਦੀ ਹੈ। ਚੌਥੇ ਪੈਰੇ ਸੁਭਾ ਕੇ ਸੁਰਤਿਆਂ ਉਪਜੇ ਚਾਓ, ਤਿੰਨ ਦਰਿਆ ਵਾਸੋ ਦੋਸਤੀ ਮਨ ਮੁਖ ਸੱਚਾ ਨਾ। ਉਹਨਾਂ ਦੀ ਦੋਸਤੀ ਇਸ਼ਨਾਨ ਨਾਲ ਹੋ ਜਾਂਦੀ ਹੈ, ਉਹਨਾਂ ਦੇ ਮਨ ਵਿੱਚ ਔਰ ਉਹਨਾਂ ਦੀ ਰਸਨਾ ਵਿੱਚ, ਮੁਖ ਵਿੱਚ ਪਰਮਾਤਮਾ ਦਾ ਨਾਮ ਹੁੰਦਾ ਹੈ, ਸੱਚ ਨਾਮ ਹੁੰਦਾ ਹੈ। ਇਸ ਨਾਲ ਉਹ ਆਪਣੇ ਮਨ ਨਾਲ ਸੰਘਰਸ਼ ਕਰਦੇ ਨੇ। ਦਰਅਸਲ ਪਰਮ ਪਦ ਦੀ ਪ੍ਰਾਪਤੀ ਮਨ ਨਾਲ ਸੰਘਰਸ਼ ਕਰਕੇ ਜਿੱਤਣ ਤੋਂ ਬਾਅਦ ਹੀ ਪ੍ਰਾਪਤ ਹੁੰਦੀ ਹੈ। ਜੋ ਲੋਕ ਐਸਾ ਨਹੀਂ ਕਰਦੇ, ਸੰਘਰਸ਼ਮਈ ਬਿਰਤੀਆਂ ਵਿਪਰੀਤ ਦਿਸ਼ਾ ਦੀ ਓਰ ਚੱਲ ਪੈਂਦੀਆਂ ਨੇ। ਜੋ ਇਸ ਸਮੇਂ ਤੋਂ ਲਾਭ ਨਹੀਂ ਉਠਾਉਂਦੇ ਔਰ ਮਨ ਤੋਂ ਪਾਰ ਹੋ ਕੇ ਪਰਮਾਤਮਾ ਦੇ ਅਸਥਾਨ ਤੇ ਨਹੀਂ ਪਹੁੰਚਣਾ ਚਾਹੁੰਦੇ, ਤੋ ਬਿਰਤੀ ਦਾ ਪ੍ਰਵਾਹ, ਜੀਵਨ ਸ਼ਕਤੀ ਦਾ ਪ੍ਰਵਾਹ ਵਿਪਰੀਤ ਦਿਸ਼ਾ ਦੀ ਓਰ ਚੱਲ ਪੈਂਦਾ। ਐਸੇ ਮਨੁੱਖ ਮਨ ਨਾਲ ਸੰਘਰਸ਼ ਨਾ ਕਰਦੇ ਹੋਏ ਸਮਾਜ ਨਾਲ ਸੰਘਰਸ਼ ਕਰਨ ਲੱਗ ਪੈਂਦੇ ਨੇ, ਕਾਨੂੰਨ ਨਾਲ ਸੰਘਰਸ਼ ਕਰਨ ਲੱਗ ਪੈਂਦੇ ਨੇ। ਸੰਘਰਸ਼ ਕਰਨ ਦੀ ਬਿਰਤੀ ਤੇ ਮਨੁੱਖ ਦੇ ਅੰਦਰ ਹੈ। ਸਮਾਜ ਨਾਲ ਸੰਘਰਸ਼ ਕਰਨਾ ਹੈ, ਸੰਸਾਰ ਨਾਲ ਸੰਘਰਸ਼ ਕਰਨਾ ਹੈ। ਅਕਸਰ ਐਸੇ ਲੋਕਾਂ ਨੂੰ ਰਾਤ ਚਾਹੀਦੀ ਹੈ, ਰਾਤ ਦੀ ਤਾਰੀਖੀ ਚਾਹੀਦੀ ਹੈ, ਪਰ ਮਨ ਨਾਲ ਸੰਘਰਸ਼ ਕਰਨਾ ਹੈ, ਉਜਾਲਾ ਚਾਹੀਦਾ ਹੈ। ਅੰਮ੍ਰਿਤ ਵੇਲਾ ਦਿਨ ਦੀ ਸ਼ੁਰੂਆਤ ਹੈ ਔਰ ਸੰਧਿਆ ਸ਼ਾਮ ਦੀ ਰਾਤ ਦੀ ਸ਼ੁਰੂਆਤ ਹੈ। ਕਦੀ ਗੌਰ ਨਾਲ ਦੇਖੀਏ, ਜਿੱਥੇ ਮਨੁੱਖ ਆਪਣੀ ਜ਼ਿੰਦਗੀ ਦੀ ਸਵੇਰ ਲਿਆਉਣਾ ਚਾਹੁੰਦਾ, ਚਾਨਣਾ ਲਿਆਉਣਾ ਚਾਹੁੰਦਾ, ਧਾਰਮਿਕ ਮੰਦਰਾਂ ਦੇ ਬੂਹੇ ਅੰਮ੍ਰਿਤ ਵੇਲੇ ਖੁੱਲ੍ਹਦੇ ਨੇ। ਮਸਜਿਦਾਂ ਦੇ ਦਰਵਾਜ਼ੇ, ਮੰਦਰਾਂ ਦੇ ਦਰਵਾਜ਼ੇ, ਗੁਰਦੁਆਰਿਆਂ ਦੇ ਬੂਹੇ ਅੰਮ੍ਰਿਤ ਵੇਲੇ ਖੁੱਲ੍ਹਦੇ ਨੇ। ਪਰ ਜੋ ਆਪਣੀ ਜ਼ਿੰਦਗੀ ਨੂੰ ਤਾਰੀਕੀ ਨਾਲ ਭਰਦੇ ਨੇ, ਅਚੇਤਪਣਾ ਆਪਣਾ ਵਧਾਉਂਦੇ ਨੇ, ਮਨ ਨੂੰ ਬੇਹੋਸ਼ੀ ਦੀ ਦੁਨੀਆਂ ਚ ਲੈ ਜਾ ਕੇ ਤਾਰੀਕ ਮੰਡਲਾਂ ਵਿਚ ਪਹੁੰਚਦੇ ਨੇ, ਐਸੇ ਸਥਲਾਂ ਦੇ ਬੂਹੇ ਦਰਵਾਜ਼ੇ ਅਕਸਰ ਰਾਤ ਨੂੰ ਖੁੱਲਦੇ ਨੇ। ਸ਼ਰਾਬਖਾਨੇ ਨੇ, ਜੂਏ ਘਰ ਨੇ, ਵੈਸ਼ਿਆਲੇ ਨੇ, ਕਲੱਬ ਥੀਏਟਰ ਨੇ, ਇਹਨਾਂ ਦੀ ਰੌਣਕ ਰਾਤ ਦੀ ਤਾਰੀਕੀ ਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਸਾਰੇ ਜੀਵਨ ਨੂੰ ਮੰਡਿਆ ਹੈ ਔਰ ਆਪ ਕਹਿੰਦੇ ਨੇ ਕੁਛ ਤਾਰੀਕਮਈ ਹੈ, ਕੁਛ ਪ੍ਰਕਾਸ਼ਮਈ ਹੈ। ਕੁਛ ਪ੍ਰਕਾਸ਼ ਦੀ ਓਰ ਜਾ ਰਿਹਾ ਹੈ, ਕੁਛ ਅੰਧਕਾਰ ਦੀ ਓਰ ਜਾ ਰਿਹਾ ਹੈ। ਕੋਈ ਪ੍ਰਕਾਸ਼ ਦਾ ਪ੍ਰੇਮੀ ਹੈ, ਕੋਈ ਅੰਧਕਾਰ ਦਾ ਪ੍ਰੇਮੀ ਹੈ। ਐਸਾ ਸਿਰਫ ਮਨੁੱਖੀ ਦੁਨੀਆਂ ਚ ਹੀ ਨਹੀਂ, ਪਸ਼ੂ ਪੰਖੀਆਂ ਵਿਚ ਵੀ ਹੈ। ਬਹੁਤ ਸਾਰੀ ਬਨਸਪਤੀ ਹੈ ਰਾਤ ਨੂੰ ਖਿੜਦੀ ਹੈ, ਦਿਨ ਦੇ ਉਜਾਲੇ ਵਿਚ ਸੂਰਜ ਦੀਆਂ ਕਿਰਨਾਂ ਵਿਚ ਮੁਰਝਾਈ ਰਹਿੰਦੀ ਹੈ, ਕੁਮਲਾਈ ਰਹਿੰਦੀ ਹੈ। ਰਾਤ ਕੀ ਰਾਣੀ, ਰਾਤ ਕਾ ਰਾਜਾ, ਹਿਮਾਲਿਆ ਦੇ ਬੇਸ਼ਤਰ ਫੁੱਲ ਔਰ ਇਧਰ ਆਸਾਮ ਦੀਆਂ ਪਹਾੜੀਆਂ ਤੇ ਬਹੁਤ ਸਾਰੇ ਫੁੱਲ ਰਾਤ ਨੂੰ ਖਿੜਦੇ ਨੇ ਔਰ ਦੁਨੀਆਂ ਉਹਨਾਂ ਫੁੱਲਾਂ ਨੂੰ ਵੇਖਣ ਵਾਸਤੇ ਜਾਂਦੀ ਹੈ ਜੋ ਰਾਤ ਦੀ ਤਾਰੀਕੀ ਦੇ ਵਿਚ ਖਿੜਦੇ ਨੇ ਔਰ ਦਿਨ ਦੇ ਉਜਾਲੇ ਵਿਚ ਕੁਮਲਾ ਕੇ ਝੜ ਜਾਂਦੇ ਨੇ। ਪਰ ਫੁੱਲ ਉਹ ਵੀ ਨੇ ਜੋ ਸਵੇਰ ਹੁੰਦਿਆਂ ਹੀ ਖਿੜਦੇ ਨੇ ਔਰ ਪੂਰਨ ਉਜਾਲਾ ਹੁੰਦਿਆਂ ਪੂਰਨ ਜੋਬਨ ਤੇ ਆਉਂਦੇ ਨੇ। ਦਿਨ ਨਾਲ ਸੰਬੰਧ ਹੈ, ਪ੍ਰਕਾਸ਼ ਨਾਲ ਸੰਬੰਧ ਹੈ। ਤੋ ਬਨਸਪਤੀ ਕਰੀਬਨ ਇਹ ਦੋ ਹਿੱਸਿਆਂ ਵਿਚ ਵੰਡੀ ਹੋਈ ਹੈ, ਕੁਛ ਪ੍ਰਕਾਸ਼ ਨਾਲ ਖਿੜਦੀ ਹੈ, ਕੁਛ ਅੰਧਕਾਰ ਨਾਲ ਖਿੜਦੀ ਹੈ। ਅਗਾਂਹ ਚਲੀਏ, ਪਸ਼ੂਆਂ ਦਾ ਜਗਤ ਦੇਖੀਏ, ਪੰਛੀਆਂ ਦਾ ਜਗਤ ਦੇਖੀਏ, ਉੱਲੂ ਦੀ ਜ਼ਿੰਦਗੀ ਰਾਤ ਦੀ ਹੈ, ਚਮਗਾਦੜ ਦੀ ਉਡਾਰੀ ਰਾਤ ਦੀ ਹੈ, ਬੇਸ਼ਤਰ ਮੱਛਰ ਇਹਨਾਂ ਦੀ ਜ਼ਿੰਦਗੀ ਰਾਤ ਦੀ ਹੈ, ਬਿਮਾਰੀ ਦੇ ਕੀਟਾਣੂ ਇਹਨਾਂ ਦਾ ਜੀਵਨ ਰਾਤ ਦਾ ਹੈ। ਰਾਤ ਨੂੰ ਪ੍ਰਸੰਨ ਹੁੰਦੇ ਨੇ, ਰਾਤ ਨੂੰ ਉਡਾਰੀਆਂ ਲਾਉਂਦੇ ਨੇ ਔਰ ਅਕਸਰ ਜਿਹੜੇ ਪਸ਼ੂ ਪੰਛੀ ਰਾਤ ਨਾਲ ਆਪਣਾ ਸੰਬੰਧ ਜੋੜਦੇ ਨੇ, ਦੇਖਣ ਵਿਚ ਆਇਆ ਹਿੰਸਕ ਨੇ, ਮੱਛਰ ਜੀਵ ਜੰਤੂਆਂ ਦਾ ਖੂਨ ਪੀਂਦੇ ਨੇ, ਬੇਸ਼ਤਰ ਦਰਿੰਦੇ ਰਾਤ ਨੂੰ ਆਪਣੀ ਸ਼ਿਕਾਰ ਤੇ ਜੋ ਹੈ ਚੱਲਦੇ ਨੇ। ਸੱਪ ਰਾਤ ਨੂੰ ਹੀ ਖੁੱਡ ਦੇ ਚੋਂ ਨਿਕਲ ਕੇ ਭਰਮਣ ਕਰਦਾ ਹੈ, ਠੂਮੇ ਰਾਤ ਨੂੰ ਹੀ ਭਰਮਣ ਕਰਦੇ ਨੇ ਔਰ ਦਰਿੰਦੇ ਰਾਤ ਨੂੰ ਹੀ ਜਾਨਵਰਾਂ ਤੇ ਹਮਲਾ ਕਰਕੇ ਉਹਨਾਂ ਨੂੰ ਚੀਰਦੇ ਨੇ, ਫਾੜਦੇ ਨੇ। ਲੇਕਿਨ ਐਸਾ ਵੀ ਹੈ, ਕੁਛ ਪਸ਼ੂ ਜਗਤ ਪੰਛੀ ਪੋ ਫੁੱਟਦਿਆਂ ਉੱਠਦੇ ਨੇ ਔਰ ਦਿਨ ਭਰ ਆਪਣੀ ਚਰਿਆ ਵਿਚ ਲੀਨ ਹੋ ਕੇ ਜੀਵਨ ਨੂੰ ਪ੍ਰਕਾਸ਼ ਵਿਚ ਬਤੀਤ ਕਰਦੇ ਨੇ। ਸਭ ਕੁਛ प्रकाश दे जहे करके प्रसन्न होंदे ने, खुश होंदे ने, चिड़ी चवगी पो फुटी वगन बहुत तरंग, अचरज रूप संतन रचे नानक नामे रंग। इधर पो फुटी, इधर चिड़ी ने चह चहाना शुरू कीता, इधर पो फुटी, इधर संत दे मन ने भी चह चहाना शुरू कीता। इधर चिड़िया ने संगीत छेड़िया, इधर संत ने वाहिगुरु दी धुनी छेड़ी। इधर चिड़ी ब्रह्म चिंतन दे चलीन होई, रोज दी किरिया दे चलीन होई। इधर संत परम आनंद समाधि दे चलीन होया और परम आनंद माणदा होया प्रभु दी प्रसन्नता दा पात्र बनया। अमृत वेले दी सवेर नाल जिन्हां दा जीवन आरंभ होंदा है, मानो सवेर दे उजाले दे प्रेमी ने, उजाले दे जो है पुजारी ने, उजारे नूं सजदा करदे ने, परिक्रमा करदे ने और झुके रहिंदे ने उजाले दे अगों, प्रकाश दे अगों। तो बेशतर पशु ने, पक्षी ने जो दिन नाल अपना संबंध जोड़दे ने, जिथे पशु जगत, कीड़े मकोड़ियां दा जगत, पंछियां दा जगत इस तरह वंडिया होया, मनुखी दुनिया भी वंडी हुई है। जिहड़े जीवन प्रकाशमई ने, प्रकाश नाल प्रेम करदे ने, ए अक्सर सवेरे ही खिड़दे ने और सवेर इन्हां नूं खेड़ा देंदी है। पर जिहड़े जीवन तारीखमई ने, पुरबले संस्कारां करके ए रात नूं ही खिड़दे ने, दिन नूं कुमलाए रहिंदे ने, मुरझाए रहिंदे ने, ए रात नूं ही खिड़दे ने। रात इन्हां नूं खेड़ा देंदी है, रात इन्हां नूं हुलास देंदी है। और इस तरह दे लोगां ने क्लब, थिएटर, जुए खाने, वैश्याले ते शराबखाने नूं जन्म दित्ता है। ए लोग ही इन्हां दी रौनक ने और ए रौनक रात नूं बनदी है। सारा जीवन इसे तरीके दे नाल जो है आपस दे जो है वंडे होया है, एक दिन दी सवेर नाल, एक रात दी तारीकी नाल जो है जुड़े होया। तो एक गल स्पष्ट हो गई, छोटियां छोटियां घटनावां जिंदगी दे बहुत वड्डे पलटे ल्यांदियां ने। ए सवेर दा थोड़ा जिया आनंद, थोड़ी जिया आनंद दी झलक भी जिस दे अंदर पैदा हो जांदी है, ओ पूर्ण प्राप्ति दे मार्ग ते चल पैंदा है। तो उस नूं एक गल दी समझ आ जांदी है, मन नाल संघर्ष कीते बिना उस परम आनंद दी प्राप्ति करनी बहुत औखी है। बाधा मन दिए, रस्ते च रुकावट मन दिए और कुछ भी नहीं। रात दी तारीकी दा जिन्हां दा जीवन है, कई दफा इन्हां दे मन इतने तारीकमई हो जांदे ने, पशु पक्षियां दी तरह हिंसक हो जांदे ने। जैसे उल्लू रात नूं सुते पंछियां दे आलणे च जाके अंडे चुक लैंदा है, छोटे छोटे उन्हां दे बच्चे चुक लैंदा है, खांदा है। हू बहु डाकू, कातल, दुराचारी, इन्हां सारियां दा कर्म रात दी तारीकी दे च है। इन्हां नूं सफलता भी रात दी तारीकी देंदी है, अंधकार देंदी है। इन्हां नूं अपने काम दी पूर्ति लई, पाया तकमील तक काम नूं ले जाण लई अंधकार चाहिदा है, हनेरा चाहिदा है, रात चाहिदी है। पर मन नाल संघर्ष करके परम आनंद दी प्राप्ति लई इस तरह दे पुरशां नूं सवेर चाहिदी है, उजाला चाहिदा है। भावें सवेर पो फुटी है तो मंदर विच दीपक जला के बैठणगे, बत्ती जला के बैठणगे, रोशनी दे उपाशक, रोशनी दे मुतलाशी, रोशनी दे जो है पुजारी। तो दो ही तरह दा मनुखी दुनिया विच कह लईए संघर्ष है, जो अपने मन नाल संघर्ष करके परम आनंद ते परम पद दी प्राप्ति नहीं कर सके, उस समाज नाल संघर्ष करदे ने, कानून नाल संघर्ष करदे ने, जगत नाल संघर्ष करदे ने। और इस संघर्ष दे च जगत नूं चोट पहुंचदी है, जगत नूं हानि पहुंचदी है। लेकिन संघर्षमई बिरतियां ते मनुख दे अंदर हैं। जो अपने मन नाल संघर्ष करन नूं राजी हो जाए साधु, और जो समाज दे नाल संघर्ष करन नूं अपने आप नूं समझा लवे, मना लवे, दुष्ट है। इंज कह लो, पृथ्वी ते या ते साधु ने या दुष्ट ने, ਕਿਉਂਕਿ ਸੰਘਰਸ਼ਮਈ ਬਿਰਤੀਆਂ ਤੇ ਮਨੁੱਖ ਦੇ ਅੰਦਰ ਹੈਗੀਆਂ ਨੇ। ਤੋ ਜੋ ਸਮਾਜ ਨਾਲ ਸੰਘਰਸ਼ ਕਰਦਾ ਹੈ ਸਮਾਜ ਦੇ ਨਿਯਮ ਤੋੜਦਾ ਹੈ, ਕਾਨੂੰਨ ਨੂੰ ਤੋੜਦਾ ਹੈ, ਮਰਿਆਦਾਵਾਂ ਤੋੜਦਾ ਹੈ ਔਰ ਤੋੜ ਕੇ ਆਪਣਾ ਮਤਲਬ ਹੱਲ ਕਰਦਾ ਹੈ। ਦੂਸਰੇ ਪਾਸੇ ਜੋ ਸਾਧੂ ਹੈ ਸਾਧਨਾ ਵਿੱਚ ਲੀਨ ਹੈ, ਮਨ ਨਾਲ ਸੰਘਰਸ਼ ਕਰਦਾ ਹੈ, ਤੋ ਮਨ ਨਾਲ ਸੰਘਰਸ਼ ਕੀ ਹੈ? ਲੋਭ ਨਾਲ ਸੰਘਰਸ਼, ਕਾਮ ਨਾਲ ਸੰਘਰਸ਼, ਹੰਕਾਰ ਨਾਲ ਸੰਘਰਸ਼। ਔਰ ਇਹ ਦੇਖਣ ਦੀ ਚਾਹਿਆ ਇਹ ਸੰਘਰਸ਼ ਮਨੁੱਖ ਕੱਲਿਆਂ ਹੀ ਕਰਦਾ ਹੈ, ਇਸ ਵਿਚ ਦੂਜਾ ਤੀਜਾ ਚੌਥਾ ਪੰਜਵਾਂ ਸਹਾਇਕ ਨਹੀਂ ਆਉਂਦਾ ਬਲਕਿ ਬਾਧਕ ਹੀ ਬਣਦਾ ਹੈ। ਤਨਹਾਈ ਚਾਹੀਦੀ ਹੈ, ਇਕਾਂਤ ਚਾਹੀਦਾ ਹੈ। ਰਹੇ ਇਕਾਂਤ ਏਕੋ ਮਨ ਵਸਿਆ ਆਸਾ ਮਾਏ ਨਿਰਾਸੋ। ਜੋ ਸਮਾਜ ਨਾਲ ਸੰਘਰਸ਼ ਕਰਦਾ ਹੈ ਇਹਨੂੰ ਦੂਜੇ ਤੀਜੇ ਦੀ ਲੋੜ ਆਉਂਦੀ ਹੈ। ਜੋ ਕਾਨੂੰਨ ਨਾਲ ਸੰਘਰਸ਼ ਕਰਦਾ ਹੈ ਸੰਸਾਰ ਨਾਲ ਸੰਘਰਸ਼ ਕਰਦਾ ਹੈ, ਇਹ ਆਪਣਾ ਸੰਗਠਨ ਬਣਾ ਲੈਂਦਾ ਹੈ, ਆਪਣੀ ਜਮਾਤ ਬਣਾ ਲੈਂਦਾ ਹੈ, ਗਰੋਹ ਬਣਾ ਲੈਂਦਾ ਹੈ। ਪਰ ਇੱਕ ਗੱਲ ਸਚਾਈ ਹੈ, ਦੁਸ਼ਟਾਂ ਦੇ ਗਰੋਹ ਹੋਏ ਨੇ, ਸੰਤਾਂ ਦੇ ਸੰਗਠਨ ਨਹੀਂ ਹੋਏ, ਅਵਤਾਰਾਂ ਦੇ ਸੰਗਠਨ ਨਹੀਂ ਹੋਏ, ਪਰਮ ਪੁਰਖਾਂ ਦੇ ਸੰਗਠਨ ਨਹੀਂ ਹੋਏ। ਕੱਲੀ ਜ਼ਿੰਦਗੀ, ਤਨਹਾ ਜ਼ਿੰਦਗੀ। ਇਸ ਵਾਸਤੇ ਮੈਂ ਅਕਸਰ ਕਹਿੰਦਾ ਹੁੰਦਾ ਕੋਈ ਦੇਸ਼ ਪੂਰਨ ਤੌਰ ਤੇ ਰਾਜਨੀਤਿਕ ਹੋ ਸਕਦਾ ਹੈ ਪਰ ਕੋਈ ਦੇਸ਼ ਪੂਰਨ ਤੌਰ ਤੇ ਧਾਰਮਿਕ ਨਹੀਂ ਹੋ ਸਕਦਾ। ਕੋਈ ਦੇਸ਼ ਪੂਰਨ ਤੌਰ ਤੇ ਧਨਵਾਨ ਹੋ ਸਕਦਾ ਹੈ ਪਰ ਕੋਈ ਦੇਸ਼ ਮੁਕੰਮਲ ਤੌਰ ਤੇ ਧਾਰਮਿਕ ਨਹੀਂ ਹੋ ਸਕਦਾ। ਔਰ ਕੋਈ ਦੇਸ਼ ਮੁਕੰਮਲ ਤੌਰ ਤੇ ਸਮਾਜਿਕ ਹੋ ਸਕਦਾ ਹੈ, ਕੋਈ ਦੇਸ਼ ਪੂਰਨ ਤੌਰ ਤੇ ਵਿਆਪਕ ਤੌਰ ਤੇ ਧਾਰਮਿਕ ਨਹੀਂ ਹੋ ਸਕਦਾ। ਦੇਸ਼ ਦੀ ਤੇ ਗੱਲ ਛੱਡੋ, ਕੋਈ ਪੂਰੇ ਦਾ ਪੂਰਾ ਪ੍ਰਾਂਤ ਵੀ ਧਾਰਮਿਕ ਨਹੀਂ ਹੋ ਸਕਦਾ, ਕੋਈ ਪੂਰੀ ਦੀ ਪੂਰੀ ਕੌਮ ਵੀ ਧਾਰਮਿਕ ਨਹੀਂ ਹੋ ਸਕਦੀ। ਤੇ ਕੌਮ ਦੀ ਗੱਲ ਬਹੁਤ ਵੱਡੀ ਹੈ, ਕੋਈ ਪੂਰੇ ਦਾ ਪੂਰਾ ਪਰਿਵਾਰ ਵੀ ਧਾਰਮਿਕ ਨਹੀਂ ਆਉਂਦਾ। ਐਸਾ ਦੇਖਣ ਵਿਚ ਆਇਆ ਹੈ, ਬੜੇ ਬੜੇ ਅਵਤਾਰੀ ਪੁਰਸ਼ਾਂ ਦੇ ਘਰ ਵਿਚ ਪਰਿਵਾਰ ਵਿਚ ਵੀ ਬਹੁਤ ਵੱਡੇ ਅਧਾਰਮਿਕ ਪੁਰਸ਼ ਪੈਦਾ ਹੋਏ। ਕੰਸ ਅਧਾਰਮਿਕ ਹੈ ਪਰ ਵਕਤ ਦੇ ਅਵਤਾਰੀ ਪੁਰਸ਼, ਦੁਆਪਰ ਯੁਗ ਦੇ ਅਵਤਾਰੀ ਪੁਰਸ਼ ਸ੍ਰੀ ਕ੍ਰਿਸ਼ਨ ਦੇ ਉਹ ਮਾਮਾ ਨੇ। ਲੇਕਿਨ ਸਮੇਂ ਦਾ ਅਧਾਰਮਿਕ ਪੁਰਸ਼ ਪ੍ਰਹਿਲਾਦ ਦੇ ਪਿਤਾ ਨੇ ਹਰਨਾਕਸ਼, ਅਧਾਰਮਿਕ ਪੁਰਸ਼। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵੱਡੇ ਭਰਾਤਾ ਨੇ ਬਾਬਾ ਪ੍ਰਿਥੀ ਚੰਦ, ਗੁਰਮਤ ਤੋਂ ਬਿਲਕੁਲ ਉਲਟ, ਗੁਰੂ ਅਰਜਨ ਦੇਵ ਜੀ ਦੇ ਵਿਰੋਧੀ, ਸੱਚ ਦੇ ਵਿਰੋਧੀ, ਕੋਮਲ ਹੁਨਰਾਂ ਦੇ ਵਿਰੋਧੀ, ਧਰਮ ਦੇ ਵਿਰੋਧੀ। ਪੂਰੇ ਦਾ ਪੂਰਾ ਪਰਿਵਾਰ ਵੀ ਧਾਰਮਿਕ ਹੋਵੇ ਇਤਿਹਾਸ ਵਿਚ ਐਸਾ ਦੇਖਣ ਨੂੰ ਨਹੀਂ ਮਿਲਦਾ। ਮੀਰਾ ਧਾਰਮਿਕ ਹੈ, ਉਸਦਾ ਪਤੀ ਨਹੀਂ ਹੈ। ਸੁਕਰਾਤ ਧਾਰਮਿਕ ਹੈ, ਉਸਦੀ ਪਤਨੀ ਨਹੀਂ ਹੈ। ਪਰ ਹਾਂ, ਪਤੀ ਧਨਵਾਨ ਹੈ, ਪਤਨੀ ਧਨਵਾਨ ਹੈ, ਪਿਤਾ ਧਨਵਾਨ ਹੈ, ਪੁੱਤਰ ਧਨਵਾਨ ਹੈ, ਸਾਰਾ ਪਰਿਵਾਰ ਧਨਵਾਨ ਹੋ ਸਕਦਾ ਹੈ, ਸਾਰੀ ਕੌਮ ਧਨਵਾਨ ਹੋ ਸਕਦੀ ਹੈ। ਜੈਸੇ ਕਹਿੰਦੇ ਨੇ ਰੂਹੇ ਜ਼ਮੀਨ ਦੇ ਜਿੱਥੇ ਜਿੱਥੇ ਯਹੂਦੀ ਵਸ ਰਹੇ ਨੇ ਧਨਵਾਨ ਨੇ, ਚੋਟੀ ਦੇ ਧਨਵਾਨ ਨੇ। ਤੋ ਕੋਈ ਉਮਤ ਪੂਰੀ ਦੀ ਪੂਰੀ ਧਨਵਾਨ ਹੋ ਸਕਦੀ ਹੈ, ਗੁਣਵਾਨ ਹੋ ਸਕਦੀ ਹੈ। ਕੋਈ ਦੇਸ਼ ਪੂਰੇ ਦਾ ਪੂਰਾ ਸੰਪੰਨ ਹੋ ਸਕਦਾ ਹੈ, ਸ਼ਕਤੀਸ਼ਾਲੀ ਹੋ ਸਕਦਾ ਹੈ, ਧਨਵਾਨ ਹੋ ਸਕਦਾ ਹੈ। ਰੂਹੇ ਜ਼ਮੀਨ ਤੇ ਅੱਜ ਤੱਕ ਇੱਕ ਘਾਟ ਬਣੀ ਹੋਈ ਹੈ, ਕੋਈ ਪੂਰੇ ਦਾ ਪੂਰਾ ਦੇਸ਼ ਧਾਰਮਿਕ ਨਹੀਂ ਹੋਇਆ, ਕੋਈ ਪੂਰੇ ਦਾ ਪੂਰਾ ਪਰਿਵਾਰ ਧਾਰਮਿਕ ਨਹੀਂ ਹੋਇਆ। ਧਰਮ ਵਿਅਕਤੀਗਤ ਹੈ, ਨਿੱਜੀ ਹੈ। ਪਿਓ ਨੂੰ ਧਨ ਮਿਲ ਜਾਂਦਾ ਹੈ ਤਾਂ ਸਮਝ ਲਓ ਪੁੱਤਰ ਨੂੰ ਮਿਲ ਗਿਆ, ਪਰ ਪਿਤਾ ਸਮਾਧੀ ਲੀਨ ਹੋ ਗਿਆ ਲਾਜ਼ਮੀ ਨਹੀਂ ਪੁੱਤਰ ਸਮਾਧੀ ਲੀਨ ਹੋਵੇਗਾ। ਪੁੱਤਰ ਸਮਾਧੀ ਲੀਨ ਹੋ ਗਿਆ ਤਾਂ ਹੁਣ ਲਾਜ਼ਮੀ ਨਹੀਂ ਕਿ ਪਰਮ ਆਨੰਦ ਪਿਤਾ ਦੀ ਝੋਲੀ ਵਿਚ ਵੀ ਜੋ ਹੈ ਪੈ ਜਾਏਗਾ। ਤੋ ਇਹ ਨਿੱਜੀ ਹੈ ਔਰ ਇਹੀ ਕਾਰਨ ਹੈ ਕਿ ਮਨ ਨਾਲ ਜਦ ਕੋਈ ਸੰਘਰਸ਼ ਕਰਨ ਨੂੰ ਚੱਲਦਾ ਤਾਂ ਪਿਤਾ ਸਹਾਇਕ ਨਹੀਂ ਆਉਂਦਾ, ਨਾ ਪਤਨੀ ਸਹਾਇਕ ਬਣਦੀ ਹੈ, ਨਾ ਭਰਾ ਸਹਾਇਕ ਬਣਦਾ, ਨਾ ਪੁੱਤਰ ਸਹਾਇਕ ਬਣਦੇ, ਬਣ ਹੀ ਨਹੀਂ ਸਕਦੇ। ਅੰਦਰ ਦੀ ਦੁਨੀਆ, ਅੰਦਰ ਦੀ ਦੁਨੀਆ ਵਿਚ ਇਹ ਸਾਰਾ ਪਰਿਵਾਰ, ਇਹ ਕੌਮ, ਇਹ ਦੇਸ਼ ਪ੍ਰਵੇਸ਼ ਹੀ ਨਹੀਂ ਕਰ ਸਕਦਾ। ਮਨ ਨਾਲ ਸੰਘਰਸ਼ ਕੱਲਿਆਂ ਕਰਨਾ ਪਏਗਾ। ਇਸ ਵਾਸਤੇ ਸੱਤਵਾਦੀਆਂ ਦੇ ਟੋਲੇ ਨਹੀਂ ਆਉਂਦੇ, ਡਾਕੂਆਂ ਦੇ ਟੋਲੇ ਆਉਂਦੇ ਨੇ, ਦੁਸ਼ਟਾਂ ਦੇ ਗਰੋਹ ਹੁੰਦੇ ਨੇ, ਚੋਰਾਂ ਦੇ ਗਰੋਹ ਹੁੰਦੇ ਨੇ, ਸੰਤਾਂ ਦੇ ਨਹੀਂ, ਤਨਹਾ ਕੱਲੇ ਟਾਵਾਂ ਟਾਵਾਂ। ਕਹਿੰਦੇ ਨੇ ਚੰਦਨ ਤਰ ਨਾ ਬਨ ਬਨ ਸਾਧਨਾ ਪੁਰ ਪੁਰਮਾ ਹੈ। ਹਰ ਜੰਗਲ ਵਿਚ ਚੰਦਨ ਦਾ ਬ੍ਰਿਕਸ਼ ਨਹੀਂ ਹੈ, ਹਰ ਗਾਉਂ ਵਿਚ ਹਰ ਸ਼ਹਿਰ ਵਿਚ ਕੋਈ ਪੂਰਨ ਸੰਤ ਨਹੀਂ ਹੈ। ਕਿਧਰੇ ਕਿਧਰੇ ਜੰਗਲ ਵਿਚ ਚੰਦਨ ਹੈ, ਕਿਸੇ ਕਿਸੇ ਸ਼ਹਿਰ ਵਿਚ ਕੋਈ ਇੱਕ ਅੱਧ ਸੰਤ ਹੈ, ਬੈਠਾ ਹੈ, ਆਪਣੇ ਮਨ ਨਾਲ ਸੰਘਰਸ਼ ਕਰਕੇ ਪਰਮ ਆਨੰਦ ਦੀ ਪ੍ਰਾਪਤੀ ਵਿਚ ਲੀਨ ਹੈ, ਪਰਮਾਤਮਾ ਤੱਕ ਪਹੁੰਚਣ ਦੀ ਜੋ ਹੈ ਕੋਸ਼ਿਸ਼ ਵਿਚ ਲੀਨ ਹੈ। ਤੋ ਜਿਹੜੇ ਜਿਹੜੇ ਲੋਕ ਮਨ ਨਾਲ ਸੰਘਰਸ਼ ਨਾ ਕਰ ਸਕੇ ਉਹ ਸੰਸਾਰ ਨਾਲ ਸੰਘਰਸ਼ ਕਰਨ ਨੂੰ ਤਤਪਰ ਹੋ ਗਏ ਹੈ, ਔਰ ਉਹਨਾਂ ਲਈ ਸਮਾਂ ਮਦਦਗਾਰ ਬਣਿਆ ਰਾਤ ਦੀ ਤਾਰੀਖੀ। ਰਾਤ ਦੀ ਤਾਰੀਖੀ ਤੋਂ ਜੋ ਡਰ ਪੈਦਾ ਹੋ ਗਿਆ, ਜੋ ਖੌਫ ਪੈਦਾ ਹੋ ਗਿਆ, ਦਰਅਸਲ ਰਾਤ ਖੌਫਨਾਕ ਨਹੀਂ ਹੈ। ਰਾਤ ਦੀ ਤਾਰੀਖੀ ਵਿਚ ਡਾਕੂ, ਦੁਰਾਚਾਰੀ, ਚੋਰ ਉਸ ਤਾਰੀਖੀ ਦਾ ਲਾਭ ਉਠਾ ਕੇ ਆਪਣਾ ਕੰਮ ਕਰਦੇ ਨੇ। ਇਹੀ ਕਾਰਨ ਹੈ ਰਾਤ ਡਰਾਉਣੀ ਬਣ ਗਈ, ਰਾਤ ਭਿਆਨਕ ਬਣ ਗਈ। ਰਾਤ ਦੀ ਤਨਹਾਈ ਵਿਚ ਕਿਸੇ ਇੱਕ ਪਾਸੇ ਜਾਣਾ ਕੋਮਲ ਲੋਕਾਂ ਲਈ ਔਖਾ ਹੋ ਗਿਆ, ਕਠਿਨ ਹੋ ਗਿਆ। ਕਿਉਂ? ਰਾਤ ਦੀ ਤਾਰੀਖੀ ਦੇ ਚੋਰਾਂ ਦੇ ਗਰੋਹ ਹੋ ਸਕਦੇ ਨੇ, ਡਾਕੂਆਂ ਦੇ ਗਰੋਹ ਹੋ ਸਕਦੇ ਨੇ, ਦੁਰਾਚਾਰੀਆਂ ਦੇ ਗਰੋਹ ਹੋ ਸਕਦੇ ਨੇ। ਰਾਤ ਭਿਆਨਕ ਹੋ ਗਈ, ਰਾਤ ਡਰਾਉਣੀ ਹੋ ਗਈ। ਜਿਨ੍ਹਾਂ ਜਿਨ੍ਹਾਂ ਨੇ ਵੀ ਸਮਾਜ ਨਾਲ ਸੰਘਰਸ਼ ਕੀਤਾ, ਕਾਨੂੰਨ ਨਾਲ ਸੰਘਰਸ਼ ਕੀਤਾ ਔਰ ਦੁਨੀਆਂ ਨੂੰ ਦੁਖਦ ਕੀਤਾ, ਉਹਨਾਂ ਨੇ ਰਾਤ ਦੀ ਤਾਰੀਖੀ ਨੂੰ ਵਰਤਿਆ। ਜਿਨ੍ਹਾਂ ਨੇ ਆਪਣੇ ਮਨ ਨਾਲ ਸੰਘਰਸ਼ ਕੀਤਾ ਤੇ ਪਰਮ ਆਨੰਦ ਦੀ ਪ੍ਰਾਪਤੀ ਕੀਤੀ, ਉਹਨਾਂ ਨੇ ਅੰਮ੍ਰਿਤ ਵੇਲੇ ਤੋਂ ਮਦਦ ਲਈ, ਸੁਬਾਹ ਤੋਂ ਮਦਦ ਲਈ, ਅੱਲਾ ਦੀ ਸੁਬਾਹ, ਬ੍ਰਹਮ ਮਹੂਰਤ ਤੋਂ ਮਦਦ ਲਈ, ਅੰਮ੍ਰਿਤ ਵੇਲੇ ਤੋਂ ਮਦਦ ਲਈ। ਔਰ ਵਾਕਈ ਉਸ ਸਮੇਂ ਨੇ ਮਦਦ ਕੀਤੀ, ਬੜੀ ਭਾਰੀ ਮਦਦ ਕੀਤੀ, ਔਰ ਬਹੁਤ ਵੱਡੀ ਸੌਗਾਤ ਉਸ ਪੁਰਸ਼ ਦੀ ਝੋਲੀ ਚ ਪਾ ਦਿੱਤੀ। ਉਸ ਸਮੇਂ ਨੇ ਸਹਾਇਕ ਬਣ ਕੇ, ਮਦਦਗਾਰ ਕਰਕੇ ਬਣ ਕੇ, ਤਾਂ ਹੋਇਆ ਕਿ ਜੀਵਨ ਅੰਮ੍ਰਿਤਮਈ ਹੋ ਗਿਆ, ਬੋਲ ਅੰਮ੍ਰਿਤਮਈ ਹੋ ਗਏ, ਦ੍ਰਿਸ਼ਟੀ ਅੰਮ੍ਰਿਤਮਈ ਹੋ ਗਈ। ਅੰਮ੍ਰਿਤ ਵੇਲੇ ਨੇ ਰੋਮ ਰੋਮ ਨੂੰ ਅੰਮ੍ਰਿਤ ਕਰ ਦਿੱਤਾ, ਅੰਮ੍ਰਿਤ ਵੇਲੇ ਨੇ ਦ੍ਰਿਸ਼ਟੀ ਨੂੰ ਅੰਮ੍ਰਿਤ ਕਰ ਦਿੱਤਾ, ਅੰਮ੍ਰਿਤ ਵੇਲੇ ਨੇ ਸਰੋਤ ਨੂੰ ਅੰਮ੍ਰਿਤ ਕਰ ਦਿੱਤਾ, ਅੰਮ੍ਰਿਤ ਵੇਲੇ ਨੇ ਰਸਨਾ ਨੂੰ ਅੰਮ੍ਰਿਤਮਈ ਕਰ ਦਿੱਤਾ, ਅੰਮ੍ਰਿਤ ਵੇਲੇ ਨੇ ਦਿਲ ਦਿਮਾਗ ਨੂੰ ਅੰਮ੍ਰਿਤਮਈ ਕਰ ਦਿੱਤਾ। ਸੋਚਣੀ ਅੰਮ੍ਰਿਤਮਈ ਹੋ ਗਈ, ਬੋਲਣੀ ਅੰਮ੍ਰਿਤਮਈ ਹੋ ਗਈ, ਵੇਖਣੀ ਅੰਮ੍ਰਿਤਮਈ ਹੋ ਗਈ। ਭਾਵੇਂ ਪ੍ਰਭੂ ਚਿੰਤਨ ਨਾਲ ਇਹ ਸਭ ਕੁਝ ਹੋਇਆ, ਪਰ ਮਦਦ ਅੰਮ੍ਰਿਤ ਵੇਲੇ ਦੀ, ਬ੍ਰਹਮ ਮਹੂਰਤ ਦੀ, ਅਲਲ ਸੁਭਾਅ ਦੀ। ਕਿੰਨੇ ਖੁਸ਼ਕਿਸਮਤ ਲੋਕ ਨੇ ਉਹ ਜੋ ਇਸ ਸਮੇਂ ਤੋਂ ਲਾਭ ਉਠਾ ਕੇ ਆਪਣੇ ਮਨ ਨਾਲ ਸੰਘਰਸ਼ ਕਰਨ ਨੂੰ ਜੁਟ ਪੈਂਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਹਾਂ ਸੰਸਾਰਿਕ ਕਾਮਨਾ ਮਨ ਵਿਚ ਰੱਖਣ ਵਾਲੇ ਕਿਸੇ ਵਕਤ ਵੀ ਇਬਾਦਤ ਕਰ ਸਕਦੇ ਨੇ, ਉਹਨਾਂ ਦਾ ਆਪਣੇ ਮਨ ਨਾਲ ਸੰਘਰਸ਼ ਨਹੀਂ ਆਉਂਦਾ, ਬਲਕਿ ਪ੍ਰਭੂ ਦੇ ਕੋਲੋਂ ਕੋਈ ਮੰਗ ਆਉਂਦੀ, ਕੋਈ ਚਾਹਤ ਆਉਂਦੀ। ਉਹ ਚਾਹਤ ਆਪਣੀ ਸ਼ਕਤੀ ਨਾਲ, ਆਪਣੇ ਪਰਿਵਾਰਕ ਬਲ ਨਾਲ ਉਸ ਵਸਤੂ ਨੂੰ ਪਾ ਨਹੀਂ ਸਕਦੇ, ਤੋ ਪ੍ਰਾਰਥਨਾ ਦੇ ਅੱਗੋਂ, ਪਰਮਾਤਮਾ ਦੇ ਅੱਗੋਂ ਪ੍ਰਾਰਥਨਾ ਹੈ। ਕਹਿੰਦੇ ਨੇ ਜਦ ਵੀ ਮਨੁੱਖ ਅਸਫਲ ਹੋ ਜਾਏ ਔਰ ਸਫਲਤਾ ਉਸ ਨੂੰ ਬਹੁਤ ਕੋਸੋਂ ਦੂਰ ਦਿਖਾਈ ਦੇਵੇ ਔਰ ਆਪਣਾ ਬਲ ਕੰਮ ਕਰਦਾ ਜਾਂ ਨਾ ਦਿਖਾਈ ਦੇਵੇ, ਤੋ ਫਿਰ ਉਹ ਈਸ਼ਵਰ ਦੇ ਅੱਗੋਂ ਹੱਥ ਜੋੜਦਾ ਹੈ। ਹੇ ਪਰਿਪੂਰਨ ਪਰਮਾਤਮਾ, ਤੂੰ ਮੇਰੀ ਇਹ ਇੱਛਾ ਪੂਰੀ ਕਰ, ਤੂੰ ਮੇਰੀ ਇਹ ਇੱਛਾ ਪੂਰੀ ਕਰ। ਪਰ ਅੰਮ੍ਰਿਤ ਵੇਲੇ ਜੋ ਉੱਠ ਕੇ ਨਾਮ ਜਪ ਰਿਹਾ, ਉਹ ਪਰਮਾਤਮਾ ਨੂੰ ਇੰਜ ਨਹੀਂ ਕਹਿੰਦਾ ਮੇਰੀ ਇਹ ਇੱਛਾ ਪੂਰੀ ਕਰ, ਮੇਰੀ ਇਹ ਇੱਛਾ ਪੂਰੀ ਕਰ। ਉਹ ਇੰਜ ਕਹਿੰਦਾ, ਹੇ ਪ੍ਰਭੂ ਜੋ ਤੇਰੀ ਇੱਛਾ ਹੋਵੇ ਉਸ ਵਿਚ ਮੈਂ ਰਾਜ਼ੀ ਹੋਵਾਂ, ਜੋ ਤੇਰੀ ਰਜ਼ਾ ਹੋਵੇ ਉਸ ਵਿਚ ਮੈਂ ਰਾਜ਼ੀ ਹੋਵਾਂ। ਬਸ ਇਹੀ ਫਰਕ ਹੈ ਇੱਕ ਸੱਚੇ ਇਬਾਦਤ ਗੁਜ਼ਾਰ ਮਨੁੱਖ ਦੇ ਔਰ ਇੱਕ ਦੁਨੀਆਦਾਰ ਮਨੁੱਖ ਦੇ ਚ, ਇਹ ਫਰਕ ਹੈ। ਇੱਕ ਕਹਿ ਰਿਹਾ, ਹੇ ਪ੍ਰਭੂ ਮੈਂ ਸਜਦਾ ਕਰ ਰਿਹਾ, ਮੈਂ ਜੋਦੜੀ ਕਰ ਰਿਹਾ, ਮੈਂ ਤੇਰੀ ਇਬਾਦਤ ਕਰ ਰਿਹਾ, ਤੂੰ ਮੇਰੀ ਇਹ ਇੱਛਾ ਪੂਰੀ ਕਰ, तो मेरी एक कामना पूरी कर, तो मेरी एक कामना पूरी कर। करीबन करीबन असी देखते हां एक पिता भी सियाना है, किस दो तीन साल दे बच्चे दी लोड़ की है, एक साल दे बच्चे दी लोड़ की है। अगर मां नूं पता ही नहीं, प्यो नूं पता ही नहीं, तो शायद मां बाप एवें बन गए ने ए मां बाप हैं नहीं। इस दो तीन साल दे मासूम बच्चे दी वास्तविक लोड़ां की ने मां समझदी है, प्यो समझदा है, और इस बच्चे नूं मंगनी करनी पैंदी क्योंकि अजे विचारा मंगण जोगा भी नहीं। मां पूरी कर दी है उसकी मंगा नूं, पिता पूरा कर रहा है उसकी जो है लोड़ां नूं। जगत पिता परमात्मा नूं क्या वाकई नहीं पता कि साडी लोड़ां की ने, साडी चाहत की है, और समय दे मुताबक, उम्र दे मुताबक, जीवन दे मुताबक साडियां लोड़ां की हो सकदियां ने। अगर ए सब कुछ परमात्मा नूं पता ही नहीं, तो जैसे ओ पिता पिता नहीं कहला सकदा जो दो तीन साल दे बच्चे दियां लोड़ां नूं नहीं समझदा, ओ परमात्मा भी कैसा परमात्मा होवेगा। और क्यों कर उस नूं परमात्मा आखिया जाए जिस नूं जीवां दी लोड़ां दा ही ना पता होवे। दरअसल सब दियां लोड़ां दा उस नूं पता है, सब दा उस नूं पता है, और सब दी झोली च लोड़ां दे मुताबक, उस दी लोड़ां दे मुताबक ओ वस्तुआं पांदा है। और ए गुरु नानक दी सोचनी बड़ी अजीम, वाकई किसे दी झोली च दुख भी पांदा है, ए दुख उस दी लोड़ होंदी, उस तो बिना ओ संभलेगा नहीं, उस तो बिना शायद ओ सुचेत ना हो सके, उस तो बिना शायद उस दे कदम सही मार्ग ते जो है ना हो सकन। इस वास्ते आत्म चिंतन करन वाले पुरुषां दी बहुत पुराने समय तो ए सूझ समझ बनी कि हे परिपूर्ण परमात्मा, जो तेरी इच्छा है ओ पूरी होवे। मन नाल संघर्ष करदे होया पहली अवस्था उन्हां दी ए बनदी है, अगर वाकई उन्हां नूं जित प्राप्त हो रही है, ते मैं फिर अर्ज करा मन नाल संघर्ष की है लोभ नाल संघर्ष, मन नाल संघर्ष की है काम नाल संघर्ष, मन नाल संघर्ष की है हंकार नाल संघर्ष। पत्थर नाल सिर मार के ओदे सुराख कर देना, रस्ता बना देना आसान है, अहंकार नाल सिर टकरा के ते अहंकार नूं चिकना चूर करना कठिन है, औख है। अहंकार नूं चूर करके जिन्हां ने निरंकार दा मार्ग बनाया, लोभ नूं मिट्टी दे च मिला के जिन्हां ने संतोख दा दीवा जलाया, काम नूं शांत करके जिन्हां ने अपने अंदर राम नूं प्रगट कीता, ए बहुत वड्डे महाबली लोग ने। जिन मिल मारे पंच सूर वीर, ऐसो कौन बली रे, कौन है ऐसा व्यापक महाबली जो इन्हां पंजां नाल संघर्ष करके जित नूं जो है प्राप्त होया होवे। तो जद कोई काम नूं जित लैंदा है राममई हो जांदा है, लोभ नूं जित लैंदा है संतोखमई हो जांदा है, हंकार नूं जित लैंदा है निरंकार दी शक्ल सूरत जो है धारण कर लैंदा है, ऐसा संघर्ष उस नूं महान बना देंदा है, अति जो है उत्तम बना देंदा है। तो मार्ग जिंदगी विच ए दो ने। अक्सर ऐसा देखिया जांदा है जैसे पानी निवाण दी तरफ अपने आप चलदा है, मनुख खड दी तरफ निवाण दी तरफ अपने आप चल पैंदा है, किसे सहारे दी लोड़ नहीं, किसे सहायक दी लोड़ नहीं, किसे मददगार दी लोड़ नहीं, जीवन दा वेग अपने आप निवाण दी तरफ जांदा है। पर जीवन नूं बुलंदियां ते लै जाना है, चढ़ाइयां ते लै जाना है, सहारे दी लोड़ है, आसरा चाहिदा है। एक समय दा आसरा, वक्त दा आसरा, एक प्रभु दा आसरा, परमात्मा दा आसरा। एक अमृत वेले जागना ते एक परमात्मा दा आसरा मिल सके अरदास। जोदड़ी तिसे अगे नानका खले कीजे अरदास, खड़े होके उस ते अगों तू अरदास कर, जोदड़ी कर हे प्रभु अवर पंच हम एक जना, क्यों राखें घर बार मना, हे प्रभु ओ पंज ने मैं कल्ला, तू मेरा सहायक बन, तू मेरे नाल हो, ता मैं इन्हां पंजां नाल मत्था मार सकदा, मैं कल्लिया नहीं। इस वास्ते कहंदे ने कीती होई बंदगी ओ सफल समझ लो अगर अंदरों अरदास पैदा होगी। ਇਹ ਤਿੰਨ ਪੜਾਉ ਨੇ ਪਰਿਆਸ ਅਰਦਾਸ ਪ੍ਰਸਾਦ। ਪ੍ਰਥਮ ਤੇ ਪ੍ਰਿਆਸ ਹੀ ਹੈ ਮਨ ਨਾਲ ਸੰਘਰਸ਼ ਕਰਨ ਦਾ, ਅੰਮ੍ਰਿਤ ਵੇਲੇ ਉੱਠਣਾ ਹੈ, ਜਪ ਹੈ, ਤਪ ਹੈ, ਸਤਸੰਗ ਹੈ, ਬਾਣੀ ਦਾ ਪਾਠ ਹੈ, ਸਤਪੁਰਸ਼ਾਂ ਦੀ ਸੋਭਸ ਹੈ, ਇਹ ਪ੍ਰਿਆਸ ਹੈ। ਲੇਕਿਨ ਇਹ ਪ੍ਰਿਆਸ ਲੰਬੇ ਸਮੇਂ ਤੱਕ ਚੱਲਦਾ ਰਹੇ ਤੇ ਪ੍ਰਾਪਤੀ ਕੁਛ ਵੀ ਨਾ ਹੋਵੇ ਤਾਂ ਕਹਿੰਦੇ ਐਸੀ ਹਾਲਤ ਦੇ ਵਿੱਚ ਅੰਦਰੋਂ ਅਰਦਾਸ ਪੈਦਾ ਹੁੰਦੀ। ਮੇਰਾ ਪ੍ਰਿਆਸ ਅਗਰ ਮੈਨੂੰ ਸਫਲਤਾ ਦਿਲਾ ਸਕਦਾ ਹੈ ਅਧਿਆਤਮਕ, ਤਾਂ ਫਿਰ ਪਰਮਾਤਮਾ ਦਾ ਮੁੱਲ ਪੈ ਗਿਆ। ਮੇਰਾ ਪ੍ਰਿਆਸ ਈਸ਼ਵਰ ਦਾ ਮੁੱਲ ਹੈ। ਇਤਨਾ ਮੈਂ ਪ੍ਰਿਆਸ ਕਰਾਂਗਾ ਤਾਂ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ? ਨਹੀਂ। ਜਦ ਵੀ ਕਿਸੇ ਨੂੰ ਪਰਮਾਤਮਾ ਮਿਲਿਆ, ਪਰਮ ਆਨੰਦ ਮਿਲਿਆ, ਜਗਤ ਦੇ ਤਮਾਮ ਸ੍ਰੇਸ਼ਟ ਪੁਰਸ਼ਾਂ ਨੇ ਕਿਹਾ ਉਹ ਮਿਲਿਆ ਪ੍ਰਸਾਦ ਹੈ, ਪ੍ਰਸਾਦ ਬਖਸ਼ਿਸ਼ ਹੈ, ਰਹਿਮਤ ਹੈ। ਸਾਡਾ ਪ੍ਰਿਆਸ ਕੁਛ ਵੀ ਨਹੀਂ, ਉਹਦਾ ਪ੍ਰਸਾਦ ਹੈ, ਉਹਦੀ ਬਖਸ਼ਿਸ਼ ਹੈ। ਇਹਦੀ ਬੈਰੂਨੀ ਰੂਪ ਰੇਖਾ ਗੁਰੂ ਘਰ ਵਿੱਚ ਬੜੀ ਸੋਹਣੀ ਦੇਖਣ ਨੂੰ ਮਿਲਦੀ ਹੈ। ਪਹਿਲੇ ਕਥਾ ਕੀਰਤਨ ਦਾ ਸੁਣਨਾ, ਸੇਵਾ ਕਰਨੀ ਹੈ, ਦਾਨ ਪੁੰਨ ਕਰਨਾ, ਇਹ ਸਾਰੇ ਦਾ ਸਾਰਾ ਪ੍ਰਿਆਸ ਹੈ। ਇਹ ਫਿਰ ਪ੍ਰਿਆਸ ਲੈ ਜਾਂਦਾ ਅਰਦਾਸ ਤੱਕ, ਔਰ ਅਰਦਾਸ ਤੋਂ ਬਾਅਦ ਕੀ ਹੈ, ਹੱਥਾਂ ਚ ਪੈ ਜਾਂਦਾ ਪ੍ਰਸਾਦ। ਪ੍ਰਸਾਦ ਤੋਂ ਬਾਅਦ ਫਿਰ ਕੁਛ ਨਹੀਂ, ਪ੍ਰਸਾਦ ਲੈ ਕੇ ਜਾਓ ਆਪਣੇ ਘਰ ਨੂੰ। ਪ੍ਰਸਾਦ ਅਖੀ ਹੈ, ਪ੍ਰਸਾਦ ਦੇ ਅਖਰੀ ਅਰਥ ਬਖਸ਼ਿਸ਼, ਰਹਿਮਤ। ਜਦ ਵੀ ਕੋਈ ਸਮਾਧੀ ਲੀਨ ਹੋਇਆ, ਜਦ ਵੀ ਕਿਸੇ ਦੀ ਜ਼ਿੰਦਗੀ ਦੇ ਵਿੱਚ ਮਿਠਾਸ ਭਰੀ ਹੈ, ਉਸਨੇ ਇਹੀ ਆਖਿਆ ਪ੍ਰਸਾਦ ਬਖਸ਼ਿਸ਼ ਰਹਿਮਤ। ਤੋ ਪਹਿਲੇ ਤੇ ਪ੍ਰਿਆਸ ਹੈ, ਉਦਮ ਹੈ, ਔਰ ਜਦ ਮਨੁੱਖ ਥੱਕਦਾ ਹੈ, ਟੁੱਟਦਾ ਹੈ, ਇਸ ਪ੍ਰਿਆਸ ਦੀ ਸਫਲਤਾ ਨਹੀਂ ਮਿਲਦੀ, ਅੰਦਰੋਂ ਅਰਦਾਸ ਜਾਗਦੀ ਹੈ, ਹੇ ਪਰਿਪੂਰਨ ਪ੍ਰਮਾਤਮਾ ਤੂੰ ਰਹਿਮਤ ਕਰ, ਬਖਸ਼ਿਸ਼ ਕਰ। ਜੈਸੇ ਇਹ ਅਰਦਾਸ ਨਿਕਲਦੀ ਹੈ ਜ਼ਿੰਦਗੀ ਚ ਇੱਕੋ ਹੀ ਦਫਾ ਨਿਕਲਦੀ ਹੈ, ਕਿਉਂਕਿ ਪੂਰਨ ਹੋ ਜਾਂਦੀ ਹੈ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਰੋਮ ਰੋਮ ਉਸਦਾ ਅੰਮ੍ਰਿਤ ਨਾਲ ਭਰ ਜਾਂਦਾ ਹੈ, ਔਰ ਉਹ ਕਹਿ ਉੱਠਦਾ ਹੈ ਤੇਰਾ ਪ੍ਰਸਾਦ ਤਉ ਪ੍ਰਸਾਦ ਤਉ ਪ੍ਰਸਾਦ ਗੁਰਪ੍ਰਸਾਦ ਗੁਰਪ੍ਰਸਾਦ, ਹੇ ਗੁਰੂ ਇਹ ਤੇਰਾ ਪ੍ਰਸਾਦ ਹੈ, ਤੇਰੀ ਬਖਸ਼ਿਸ਼ ਹੈ। ਹੇ ਪ੍ਰਭੂ ਤਉ ਪ੍ਰਸਾਦ, ਇਹ ਤੇਰੀ ਰਹਿਮਤ ਹੈ, ਤੇਰੀ ਬਖਸ਼ਿਸ਼ ਹੈ। ਧਨ ਨੇ ਉਹ ਪੁਰਸ਼ ਜੋ ਸਮੇਂ ਅਨੁਸਾਰ ਅੰਮ੍ਰਿਤ ਵੇਲੇ ਨੂੰ ਸਮਝ ਕੇ ਉਸ ਵਕਤ ਉੱਠ ਬੈਠਦੇ ਨੇ ਤੇ ਮਨ ਨਾਲ ਸੰਘਰਸ਼ ਕਰਨ ਲਈ ਰਾਜ਼ੀ ਹੋ ਜਾਂਦੇ ਨੇ। ਵਾਹਿਗੁਰੂ ਮੰਤਰ ਦੇ ਜਪ ਦੁਆਰਾ ਆਪਣੇ ਆਪ ਨੂੰ ਅਰਦਾਸ ਤੱਕ ਲੈ ਜਾਂਦੇ ਨੇ ਤੇ ਪ੍ਰਮਾਤਮਾ ਦੇ ਪ੍ਰਸਾਦ ਦੇ ਪਾਤਰ ਬਣ ਜਾਂਦੇ ਨੇ। ਸਤਿਗੁਰ ਇਹ ਪ੍ਰਸਾਦ ਸਾਰਿਆਂ ਦੀ ਝੋਲੀ ਚ ਪਾਵੇ ਔਰ ਸਾਰਿਆਂ ਦੀ ਜ਼ਿੰਦਗੀ ਨੂੰ ਅੰਮ੍ਰਿਤਮਈ ਬਣਾਵੇ।